ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਆਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈ ਭੰਗ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਬਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਜਾਭੈ ਭੇਦ ਨ ਰੰਚਕ ਮਾਨ ਮੇਰੋ ਰੂਪ ਗ੍ਰੰਥ ਜੀ ਜਾਨ ਜਾਭੈ ਭੇਦ ਨ ਰੰਚਕ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਸ ਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਪਾਤਸ਼ਾਹਾਂ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਫ਼ਤਾਵਾਰੀ ਦੀਵਾਨ ਵਿੱਚ ਸੁਸ਼ੋਭਿਤ ਹੋ ਆਪ ਜੀ ਨੇ ਵੀ ਸ੍ਰੀ ਜਥੇ ਦੇ ਕੋਲੋਂ ਬੜੇ ਸੁੰਦਰ ਮਨੋਹਰ ਬਚਨ ਬੜੇ ਸੁੰਦਰ ਗਲੇ ਦੇ ਵਿੱਚ ਸੁੰਦਰ ਆਵਾਜ਼ਾਂ ਆ ਰਹੀਆਂ ਸਨ ਸਿੱਖੇ ਤਾਸ ਬੜਮੁੱਲੇ ਕਵੀ ਜਨ ਬਚਨਾਂ ਬੋਲ ਸੁਣਾਏ ਉਸ ਤੋਂ ਉਪਰੰਤ ਸੁਪਰੀਮ ਕੋਰਟ ਦੇ ਮੰਨੇ ਪ੍ਰਮੰਨੇ ਐਡਵੋਕੇਟ ਗੁਰੂ ਭਾਏ ਪਿਆਰੇ ਭਾਈ ਹਰਮਿੰਦਰ ਸਿੰਘ ਜੀ ਫੂਲਕਾ ਸਾਹਿਬ ਉਹਨਾਂ ਨੇ 84 ਦੀ ਸਾਰੀ ਦਾਸਥਾਨ ਆਪ ਜੀ ਨੂੰ ਕਹਿ ਸੁਣਾਈ ਹੈ ਜਿਵੇਂ ਦਿੱਲੀ ਦੇ ਅੰਦਰ ਵਾਪਰਿਆ ਅੱਖੀਂ ਡਿੱਠੇ ਹਾਲ ਔਰ ਆਪਣੇ ਹੱਥੀਂ ਉਹਨਾਂ ਨੇ ਉਹ ਸਾਰੇ ਕੇਸ ਜਿਹੜੇ ਲੜੇ ਟੀਮ ਬਣਾ ਕਰਕੇ ਪੰਥ ਖਾਲਸੇ ਦੇ ਉੱਤੇ ਭੀੜ ਦੇ ਸਮੇਂ ਆਪਣੇ ਫਰਜ਼ ਪਹਿਚਾਣਦੇ ਹੋਏ ਬੜਾ ਭਾਰੀ ਰਿਸਕੀ ਵੀ ਹੁੰਦਾ ਹੈ ਇਹ ਪਰ ਇਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਹੈ ਸਾਨੂੰ ਅਜਿਹੇ ਗੁਰਮੁਖਾਂ ਦਾ ਜਿੰਨਾ ਧੰਨਵਾਦ ਹੋਵੇ ਥੋੜ੍ਹਾ ਹੈ ਅਤੇ ਉਹਨਾਂ ਨੇ ਥੋੜ੍ਹੇ ਸਮੇਂ ਦੇ ਅੰਦਰ ਸਾਰੀ ਜਦ ਤੋਂ ਸਿੱਖ ਕੌਮ ਪੈਦਾ ਹੋਈ ਹੈ ਬਿਪਤ ਕਾਲ ਦੇ ਅੰਦਰ ਹੀ ਸਾਡਾ ਜਨਮ ਹੋਇਆ ਸਾਡੇ ਜਨਮਦਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ 14 ਲੜਾਈਆਂ ਲੜੀਆਂ ਅਤੇ ਉਹਨਾਂ ਦੇ ਦਾਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਲੜਾਈਆਂ ਲੜੀਆਂ 18 ਲੜਾਈਆਂ ਗੁਰੂ ਸਾਹਿਬਾਨਾਂ ਨੇ 6ਵੇਂ ਤੇ 10ਵੇਂ ਜਾਮੇ ਵਿੱਚ ਲੜੀਆਂ ਹੈ ਔਰ ਇਹਨਾਂ 18 ਲੜਾਈਆਂ ਦੇ ਵਿੱਚ ਇੱਕ ਵੀ ਕੋਈ ਲੜਾਈ ਜਰ ਜੋਰੂ ਜ਼ਮੀਨ ਪਿੱਛੇ ਨਹੀਂ ਹੈ। ਧਰਮ ਦੇ ਜੰਗ ਸਿੱਖ ਦਾ ਜਨਮ ਤਲਵਾਰਾਂ ਦੇ ਵਿੱਚੋਂ ਹੀ ਹੋਇਆ ਹੈ। ਛੋਟੀ ਜਿਹੀ ਉਮਰ ਦੇ ਵਿੱਚ ਹੀ ਧਰਮ ਦੇ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਰੰਭ ਕੀਤੇ। ਸੰਸਾਰ ਦੇ ਅੰਦਰ ਸੰਤ ਸੰਤ ਸਨ, ਸਿਪਾਹੀ ਸਿਪਾਹੀ ਸਨ, ਦੋਨਾਂ ਦਾ ਇੱਕ ਥਾਂ ਤੇ ਰੂਪ ਇਕੱਠਾ ਨਹੀਂ ਸੀ ਮਿਲਦਾ। ਸੰਤ ਕੇਵਲ ਪਹਾੜਾਂ ਵਿੱਚ ਬਹਿ ਕੇ ਮਾਲਾ ਫੇਰਦੇ, ਕੰਧਰਾਂ ਵਿੱਚ ਬਹਿ ਕੇ ਮਾਲਾ ਫੇਰਦੇ, ਬੰਦਗੀ ਕਰਦੇ, ਸੰਸਾਰ ਤੋਂ ਕਿਨਾਰਾ ਕਰਕੇ, ਸੰਸਾਰ ਨਾਲ ਰਿਸ਼ਤਾ ਤੋੜ ਕੇ, ਬੇਰੁਖੀ ਕਰਕੇ, ਜਾਂ ਤਾਂ ਜੰਗਲਾਂ ਦੇ ਅੰਦਰ ਕੰਧ ਮੂਲ ਖਾ ਕੇ ਜਾਂ ਫਿਰ ਭਿਕਸ਼ਾ ਜਾਂ ਅੰਨ ਲੈ ਕੇ ਬੰਦਗੀ ਕਰਦੇ ਰਹਿੰਦੇ। ਜੇ ਕੋਈ ਵਿਪਤਾ ਉਹਨਾਂ 'ਤੇ ਬਣਦੀ ਤਾਂ ਉਹ ਕਹਿੰਦੇ ਵੀ ਇਹ ਰੱਬ ਦਾ ਪਾਣਾ ਹੈ। ਸੰਤ ਦਾ ਜੀਵਨ ਇਹ ਹੋ, ਸੰਤ ਕਰੈ ਨੈ ਬੈਰ ਕਹੂੰ, ਸਭ ਕੇ ਹਿੱਤ ਮੈਂ ਵਰਤੈ ਅਤ ਹੀ, ਤਾਂ ਤਨ ਕੋ ਜਬ ਦਾਹਤ ਕੋ ਤਦਪ ਦੇਤ ਸੁਖਾ ਮਿਤੀ, ਜੈਸੇ ਕੁਠਾਰ ਕਟੈ ਤਰ ਚੰਦਨ, ਗੰਧ ਮੁਖੈ ਤਿਸ ਦੇਵਤ ਹੀ, ਹੇਤ ਸਰਬਾਤਮ ਹੇਤ ਹੈ ਪਦ ਕੰਜ ਨਵੋ ਨਿਤ ਹੀ, ਤਾਂ ਪਦ ਕੰਜ ਨਵੋ ਨਿਤੀ, ਉਹਨਾਂ ਦੇ ਚਰਨਾਂ ਕਮਲਾਂ 'ਤੇ ਨਮਸਕਾਰ ਹੈ। ਸੰਤ ਦਾ ਸ਼ਾਂਤ ਸਰੂਪ, ਪਰ ਦੂਸਰੇ ਪਾਸੇ ਸਿਪਾਹੀ ਜ਼ੁਲਮ ਕਰਨ ਵਾਲਾ, ਸੰਤ ਜ਼ੁਲਮ ਸਹਿਣ ਵਾਲਾ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੋਚਿਆ ਵੀ ਜੇ ਐਸਾ ਹੀ ਚੱਲਦਾ ਰਿਹਾ, ਸਿਪਾਹੀ ਜ਼ੁਲਮ ਕਰਦੇ ਰਹਿਣਗੇ, ਸੰਤ ਜ਼ੁਲਮ ਸਹਿੰਦੇ ਰਹਿਣਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਵਿਅਕਤੀ ਦੇ ਅੰਦਰ ਦੋਵੇਂ ਗੁਣ ਭਰ ਦਿੱਤੇ, ਸੰਤ ਗਾਲ ਵਾਲੇ ਗੁਣ ਭਰ ਕੇ ਉਹਨੂੰ ਸੰਤ ਵੀ ਬਣਾ ਦਿੱਤਾ ਔਰ ਉਹਦੇ ਵਿੱਚ ਸਿਪਾਹੀਆਂ ਵਾਲੇ ਸੂਰ ਵੀਰਤਾ ਵਾਲੇ ਗੁਣ ਭਰ ਕੇ ਉਹਨੂੰ ਸਿਪਾਹੀ ਵੀ ਬਣਾ ਦਿੱਤਾ। ਇਸ ਕਰਕੇ ਆਪਣੇ ਪੰਥ ਖਾਲਸੇ ਨੂੰ ਨਾਮ ਦਿੱਤਾ ਸੰਤ ਸਿਪਾਹੀ, ਕਿ ਖਾਲਸਾ ਜਿਹੜਾ ਹੈ ਉਹ ਸੰਤ ਵੀ ਹੈ ਔਰ ਸਿਪਾਹੀ ਵੀ। ਸਿਪਾਹੀ ਦਾ ਕਰਮ ਲੜਨਾ ਹੈ, ਜ਼ੁਲਮ ਦਾ ਰੋਕਣਾ ਹੈ, ਸ਼ਸਤਰ ਪਹਿਨ ਕੇ ਧਰਮ ਦੀ ਰੱਖਿਆ ਕਰਨੀ, ਸੂਰਬੀਰਾਂ ਦੇ ਕਰਤ। ਬਾਬਾ ਦੀਪ ਸਿੰਘ ਸਾਹਿਬ ਦੇ ਅੰਦਰ ਦੋਨੇ ਰੂਪ ਦੇਖੇ ਜਾ ਰਹੇ। ਦਮਦਮਾ ਸਾਹਿਬ ਅੱਜ ਵੀ ਜਾਓ ਜਿੱਥੇ ਬਾਬਾ ਜੀ ਭੋਰੇ ਵਿੱਚ ਬਹਿ ਕੇ ਤਪ ਕਰਿਆ ਕਰਦੇ ਸੀ। ਕੁਝ ਗੁਰਮੁਖਾਂ ਦਾ ਵਿਚਾਰ ਹੈ ਵੀ 101 ਪਾਠ ਜਪਜੀ ਦਾ ਕਰਦੇ ਸੀ ਹਰ ਰੋਜ਼, ਅਤੇ ਕੁਝ ਗੁਰਮੁਖ ਕਹਿੰਦੇ ਵੀ 51 ਪਾਠ ਜਪਜੀ ਦੇ ਕਰਦੇ ਸੀ, ਸਾਰੀ ਪੰਜ ਗ੍ਰੰਥੀ ਦਾ ਪਾਠ, 5 ਬਾਣੀਆਂ ਅੰਮ੍ਰਿਤ ਵਾਲੀਆਂ, 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੀ ਹੱਥੀ ਲਿਖੇ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਉਸ ਵੇਲੇ ਸਿੱਖਾਂ ਦੇ ਵਿੱਚ ਪੋਥੀਆਂ ਲਿਖ ਕੇ ਅੱਗੇ ਵੰਡਣ ਦਾ ਬੜਾ ਰਿਵਾਜ਼ ਸੀ, ਇਹ ਬੜਾ ਪੁੰਨ ਸਮਝਿਆ ਜਾਂਦਾ ਸੀ। ਪੈਸਾ ਕੋਈ ਨਹੀਂ ਲੈਣਾ, ਪੋਥੀਆਂ ਲਿਖ ਕੇ ਨਿਤਨੇਮ ਦੇ ਗੁਟਕੇ, 5 ਗ੍ਰੰਥੀਆਂ, 22-12 ਭਗਤ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਲਿਖਣ ਦਾ ਬਹੁਤ ਰਿਵਾਜ਼ ਸੀ ਸਿੱਖਾਂ ਦੇ ਵਿੱਚ, ਤਾਂ ਕਿ ਪੁੰਨਾਂ ਵਿੱਚ ਵਾਧਾ ਹੋਵੇ ਅਤੇ ਬਾਣੀ ਦਾ ਪ੍ਰਚਾਰ ਹੋ। ਅੱਜ ਵਿਗਿਆਨਕ ਯੁੱਗ ਦੇ ਅੰਦਰ ਸਾਨੂੰ ਸਭ ਕੁਝ ਸੌਖਾ ਹੋ ਗਿਆ ਹੈ, ਪਰ ਇਹ ਭਾਵਨਾ ਹੀ ਖਤਮ ਹੋ ਗਈ। ਪਹਿਲਾਂ ਤਾਂ ਚੰਗਾ ਲਿਟਰੇਚਰ ਨਹੀਂ ਮਿਲਦਾ, ਕੁਝ ਸਿਰ ਫਿਰੀ ਲੋਕਾਂ ਦੇ ਅਈਆਂ ਜਾਂ ਕਿਤਾਬਾਂ ਲਿਖੀਆਂ ਮਿਲਦੀਆਂ ਜਿਹੜੀਆਂ ਹੋਰਾਂ ਦਾ ਵੀ ਸਿਰ ਖਰਾਬ ਕਰਨ। ਜਿਹੜੀ ਨਿਰੋਲ ਬੰਦਗੀ ਕਰਨ ਵਾਲੀ ਬਾਤ ਹੈ, ਗੁਰਮਤ ਦੇ ਆਸੇ ਅਨੁਸਾਰ ਜਿਹੜੀ ਬਾਤ ਹੈ, ਉਹ ਅੱਜ ਦੇ ਇਸ ਰਲਗੜ ਹੋਏ, ਮਿਲਗੋਭਾ ਹੋਏ ਮਨਮਤ ਤੇ ਗੁਰਮਤ ਵਿੱਚ ਲੱਭਣੀ ਵੀ ਔਖੀ ਹੋ। ਬਾਬਾ ਦੀਪ ਸਿੰਘ ਸਾਹਿਬ ਦੇ ਵਿੱਚ ਉਹ ਦੋਨੇ ਰੂਪ ਸੀ, ਬੜੇ ਬੜੇ ਮੱਠ ਉੱਥੇ ਰੱਖੇ ਸੀ, ਛੋਲਿਆਂ ਦੇ ਭਰ ਕੇ ਰੱਖ ਲੈਣੇ, ਭੁਨਾ ਕੇ ਛੋਲੇ, ਬੌਲੀ ਸਾਹਿਬ ਤੱਕ ਅੰਦਰ ਪਾਣੀ ਦਾ ਇੰਤਜ਼ਾਮ ਸੀ ਭੋਰਾ ਸਾਹਿਬ ਦੇ ਵਿੱਚੋਂ, ਰਾਤ ਦੇ ਟਾਈਮ ਕਿਰਿਆ ਕਰਨ ਵਾਸਤੇ ਬਾਹਰ ਨਿਕਲਦੇ ਸੀ। ਰੋਸ਼ਨਦਾਨਾਂ ਥੀ ਇਹ ਪ੍ਰਬੰਧ ਕੀਤਾ ਹੋਇਆ ਸੀ। ਦੇਖੋ ਸੰਤ ਅੰਦਰ ਬੈਠਾ ਤਪ ਕਰਦਾ ਪਹਾੜ ਦੀਆਂ ਕੰਦਰਾਂ ਵਿੱਚ ਜਿਵੇਂ ਯੋਗੀ ਤਪ ਕਰਦੇ, ਪਰ ਦਰਦ ਕਿੰਨਾ, ਕੌਮ ਦਾ ਦਰਦ ਕਿੰਨਾ। ਕਿਹਾ ਸੀ ਖਾਲਸਾ ਜੀ, ਜੇ ਪੰਥ ਤੇ ਭੀੜ ਪੈ ਜਾਏ ਤਾਂ ਪੱਤਰਕਾ ਲਿਖ ਕੇ ਅੰਦਰ ਸੁੱਟ ਦੇਣ। ਉਹ ਪੱਤਰ ਪੜ੍ਹ ਕੇ ਬਾਹਰ ਨਿਕਲੇ ਆਉਂਦੇ ਸੀ। 18 ਸੇਰ ਦਾ ਖੰਡਾ ਅਜੇ ਵੀ ਅਕਾਲ ਤਖ਼ਤ ਸਾਹਿਬ ਤੇ ਪਿਆ, ਦੇਖ ਸਕਦੇ ਹੋ। ਸਿਰ ਧੜ ਤੋਂ ਵੱਖਰਾ ਹੋ ਗਿਆ, ਫਿਰ ਵੀ ਧੜ ਲੜਦੀ ਗਈ। ਉਹ ਲੜਨ ਵਾਲੀ ਸ਼ਕਤੀ ਕਿਹੜੀ ਸੀ? ਬੰਦਗੀ ਸੀ। ਉਹ ਸੰਤ ਦਾ ਰੂਪ ਸੀ, ਇਕੱਲਾ ਸਿਪਾਹੀ ਨਹੀਂ ਲੜ ਸਕਦਾ। ਇਸ ਕਰਕੇ ਜਦ ਤੋਂ ਪੰਥ ਦਾ ਸੰਸਾਰ ਦੇ ਅੰਦਰ ਜਨਮ ਹੋਇਆ, ਖਾਲਸਾ ਜਦ ਤੋਂ ਪ੍ਰਕਾਸ਼ ਹੋਇਆ, ਪ੍ਰਗਟ ਹੋਇਆ, ਵਿਵਸਥਾ ਦੇ ਵਿੱਚ ਇਹ ਜੰਮਿਆ, ਵਿਵਸਥਾ 'ਚ ਪਲਿਆ, ਅੱਜ ਤੱਕ ਵਿਵਸਥਾ ਹੀ ਹੰਡਾ ਰਿਹਾ। ਉਹ ਭਾਵੇਂ ਕਿਸੇ ਕਿਸਮ ਦੀ ਹੈ ਵਿਵਸਥਾ, ਅੱਜ ਵੀ ਆ ਸਾਡੇ ਸਿਰ ਦੇ ਉੱਤੇ। ਠੀਕ ਹੈ, ਤੁਸੀਂ ਅਜਿਹੇ ਮੁਲਕਾਂ 'ਚ ਰਹਿੰਦੇ ਹੋ ਜਿੱਥੇ ਕਾਨੂੰਨ ਦਾ ਰਾਜ ਹੈ, ਜਿੱਥੇ ਗਰੀਬ ਦੀ ਬਾਤ ਅਮੀਰ ਦੇ ਬਰਾਬਰ ਸੁਣੀ ਜਾਂਦੀ। ਜਿੱਥੇ ਅਸੀਂ ਰਹਿੰਦੇ ਉੱਥੇ ਨਹੀਂ ਹੈ ਇਸ ਤਰ੍ਹਾਂ ਦਾ ਵਾਤਾਵਰਨ, ਤੁਸੀਂ ਵੀ ਉੱਥੇ ਹੀ ਆਏ, ਕੋਈ ਭੁੱਲੀ ਤਾਂ ਨਹੀਂ ਹੈ ਗੱਲ ਤੁਹਾਨੂੰ। ਅੱਜ ਪੂਰੇ ਹਿੰਦੁਸਤਾਨ ਦੇ ਰਾਜਨੀਤਿਕ ਲੋਕਾਂ ਦਾ, ਜਿਨ੍ਹਾਂ ਦੇ ਅੰਦਰ ਇਹ ਬੇਈਮਾਨ ਹੈ ਕਿ ਪੰਜਾਬ ਜਿਹੜਾ ਉਹ ਸੁਖੀ ਬਸ ਨਾ ਸਕੇ, ਪੂਰਾ ਜ਼ੋਰ ਲੱਗਿਆ ਹੋਵੇ। ਬੜਿਆਂ ਬਾਅਦ ਪੰਜਾਬ ਦਾ ਮਾਹੌਲ ਸ਼ਾਂਤ ਹੋਏ ਨੂੰ ਅੱਜ ਫਿਰ ਅੱਗ ਲਾਉਣ ਵਾਸਤੇ ਯਤਨ ਹੋ ਰਹੇ। ਔਰ ਇਸੇ ਦੁਖਾਂਤ ਦੇ ਵਿੱਚ ਜੋ ਕੁਛ ਇਹ ਬੀਤੇ ਦਿਨਾਂ 'ਚ ਵਾਪਰਿਆ, ਹੁਣ ਚਲੋ ਕਥਾ ਕੀਰਤਨ ਦੀਆਂ ਗੱਲਾਂ ਤਾਂ ਕਰਦੇ ਰਹਾਂਗੇ ਆਪਾਂ, ਉਹਦੇ ਵਾਸਤੇ ਸਮੇਂ ਬਣਦੇ ਹੀ ਰਹਿੰਦੇ ਨੇ। ਅੱਗੇ ਵੀ ਹਫ਼ਤਾ ਹਫ਼ਤਾ ਮੈਂ ਆਪ ਜੀ ਦੇ ਕੋਲ ਗੁਰਮਤ ਵਿਚਾਰਾਂ ਦੀ ਸਾਂਝ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਸਾਂਝ, ਗੁਰਮਤ ਵਿਚਾਰਾਂ ਹੁੰਦੀਆਂ ਰਹਿੰਦੀਆਂ। ਸਟੇਜ 'ਤੇ ਜਿਹਾ ਜਿਹਾ ਮਾਹੌਲ ਬਣਿਆ ਹੋਇਆ, ਵਕੀਲ ਸਾਹਿਬ ਨੇ ਜਿਸ ਤਰ੍ਹਾਂ ਦੀ ਭੂਮਿਕਾ ਬੰਨ ਦਿੱਤੀ ਵਿਚਾਰ ਕਰੇ, ਹੁਣ ਮੈਂ ਵੀ ਉਸੇ ਵਿਚਾਰਾਂ ਦੇ ਨਾਲ ਮਿਲਦੇ ਹੋਏ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਚਾਹੁੰਦਾ। ਇਹ ਤਾਂ ਬਾਤ 84 ਦੀ ਹੈ, ਮੈਂ ਅੱਜ ਦੀ ਗੱਲ ਕਰਦਾ। ਇਹ ਜਿਹੜੇ ਦਿਨ ਲੰਘ ਰਹੇ ਨੇ, ਮੈਂ ਇਹਨਾਂ ਦੀ ਗੱਲ ਕਰਦਾ। ਸਭ ਕੁਛ ਠੀਕ ਨਹੀਂ ਹੈ ਜੋ ਤੁਸੀਂ ਠੀਕ ਸਮਝ ਰਹੇ ਹੋ। ਮੈਂ 3 ਉਦਾਹਰਣਾਂ ਦੇਣੀਆਂ ਨੇ ਆਪ ਜੀ ਦੇ ਸਾਹਮਣੇ। ਅੱਜ ਬੜੇ ਬੜੇ ਰਾਜਨੀਤਿਕ ਲੋਕਾਂ ਨੇ ਦੇਖ ਲਿਆ ਵੀ ਸਿੱਖਾਂ ਨੂੰ ਗੋਲੀਆਂ ਮਾਰ ਕੇ ਦੇਖ ਲਿਆ, ਇਹ ਨਹੀਂ ਮੁੱਕੇ। ਸਿੱਖਾਂ ਦਾ 80-80 ਰੁਪਈਏ ਮੁੱਲ ਪੈ ਗਿਆ, ਸਿਰ ਵੱਢਿਆ ਹੋਇਆ ਕੋਈ ਲੈ ਆਵੇ ਤਾਂ 80 ਰੁਪਈਏ ਮੁਗਲ ਸਰਕਾਰ ਦਿੰਦੀ। ਔਰ ਸਿਪਾਹੀਆਂ ਨੇ ਬਹੁਤ ਸਾਰੀਆਂ ਬੀਬੀਆਂ ਦੇ ਸਿਰ ਵੱਢੇ, ਜਾ ਕੇ ਕਹਿ ਦਿੱਤਾ ਵੀ ਇਹ ਲੜਕਾ ਸੀ, ਅੰਦਾੜੀਆ ਸੀ, ਸਿੱਖ ਸੀ, 80-80 ਰੁਪਈਏ ਲਏ। ਉਸ ਵੇਲੇ ਵੀ ਸਿੱਖ ਭਾਵੇਂ ਜੰਗਲਾਂ ਦੇ ਅੰਦਰ ਜਾ ਕੇ ਵਕਤ ਗੁਜ਼ਾਰਨਾ ਪਿਆ, ਪਰ ਜੰਗਲਾਂ ਦੇ ਵਿੱਚੋਂ ਨਿਕਲ ਕੇ ਜ਼ੁਲਮ ਨੂੰ ਰੋਕਣ ਦੀ ਆਦਤ ਸਿੱਖਾਂ ਨੇ ਆਪਣੀ ਬਦਲੀ ਨਹੀਂ। ਕਿਆ ਭਾਈ ਤਾਰੂ ਸਿੰਘ ਦੇ ਵੇਲੇ, ਤੁਹਾਨੂੰ ਇਹ ਘਟਨਾ ਯਾਦ ਨਹੀਂ, 8 ਦਿਨਾਂ ਦੇ ਭੁੱਖੇ ਸਿੰਘਾਂ ਨੂੰ ਭਾਈ ਤਾਰੂ ਸਿੰਘ ਦੇ ਘਰ ਲੋਹ ਲਾਈ ਹੋਈ ਸੀ। ਇਹਦੀ ਸਕੀ ਭੈਣ ਅਤੇ ਆਪਣੀ ਮਾਂ ਗੱਫਾ ਤਿਆਰ ਕਰਦੀ ਸੀ ਗੁਪਤ ਤਰੀਕੇ ਦੇ ਨਾਲ, ਲੋਕਾਂ ਨੂੰ ਪਤਾ ਨਾ ਚੱਲਦਾ। ਰੋਟੀਆਂ ਦਾ ਟੋਕਰਾ ਗੱਫਿਆਂ ਦਾ ਭਰ ਕੇ ਜੈਸਾ ਰੁੱਖਾ ਮਿੱਸਾ ਸੀ, ਜੰਗਲ ਦੇ ਵਿੱਚ ਜਾ ਕੇ ਲੰਗਰ ਦਿੰਦਾ ਸੀ। ਕਿਉਂਕਿ ਭਾਈ ਸਾਹਿਬ ਸਮਝਦੇ ਵੀ ਸੀ, ਸਿੱਖ ਕੋ ਪਿਆਏ ਪਾਣੀ ਭਉ ਕਰ ਅਸਵੇਧ ਜਗ ਫਲ ਸਿੱਖ ਕੋ ਜਿਵਾਇਕ। ਸਿੱਖ ਨੂੰ ਪਾਣੀ ਪਿਆ ਦੇਣਾ ਪਿਆਸੇ ਨੂੰ ਬਹੁਤ ਵੱਡਾ ਮਹਾਤਮਾ ਗੁਰੂ ਨਾਨਕ ਨੂੰ ਬਖਸ਼ਿਸ਼ ਕਰ ਦਿੰਦੇ। ਜੇ ਕਿਤੇ ਸਿੱਖ ਨੂੰ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਈਏ, ਕੁਰਕਸ਼ੇਤਰ ਦੀ ਧਰਤੀ ਦੇ ਚਸ਼ਮੇਧ ਜਾ ਕਰੇ ਜਿੰਨਾ ਫਲ ਮਿਲ ਜਾਂਦਾ। ਇਹ ਭਾਈ ਗੁਰਦਾਸ ਦੇ ਵਿਚਾਰ ਨੇ। ਪੰਜ ਵਾਰ ਗੰਗ ਜਾਏ ਵਾਰ ਪੰਜ ਪ੍ਰਾਗ ਨਹਾਏ ਤਾਂ ਸਪੁਨ ਇੱਕ ਗੁਰਸਿੱਖ ਕੋ ਨਿਭਾਏ ਕਾ, ਸਿੱਖ ਕੋ ਪਿਆਏ ਪਾਣੀ ਭਉ ਕਰ ਕੁਰਖੇਤ ਅਸਮੇਧ ਜਗਾ ਫਲ ਸਿੱਖ ਕੋ ਜਿਵਾਏ। ਇਸ ਕਰਕੇ ਭਾਈ ਸਾਹਿਬ ਇਹ ਪੁੰਨ ਵੀ ਖੱਟਦੇ ਸੀ, ਆਪਣਾ ਧਰਮ ਵੀ ਪਾਲ ਰਹੇ ਸੀ। ਬਹੁਤ ਵੱਡੀ ਬਿਲਡਿੰਗ ਬਣਦੀ ਹੋਵੇ, ਨੌਜਵਾਨ ਸਿਰ ਦੇ ਉੱਤੇ ਬੋਝ ਚੱਕ ਸਕਦੇ ਨੇ, ਸੀਮੈਂਟ ਲਿਜਾ ਸਕਦੇ ਨੇ, ਸਰੀਆ ਲਿਜਾ ਸਕਦੇ ਨੇ, ਪੱਥਰ ਢੋ ਸਕਦੇ ਨੇ, ਇੱਟਾਂ ਢੋ ਸਕਦੇ ਨੇ। ਪਰ ਜਿਹੜਾ ਕੋਈ 80 ਦਾ ਬਜ਼ੁਰਗ ਹੈ, ਉਹ ਕਹਿੰਦਾ ਵੀ ਹਿੱਸਾ ਮੈਂ ਵੀ ਪਾਉਣਾ, ਵੀ ਮੈਂ ਇੱਥੇ ਜਾਲ ਹੀ ਬੰਨੀ ਜਾਂਦਾ, ਜਿੰਨਾ ਕੁ ਮੇਰੇ ਤੋਂ ਕੰਮ ਹੁੰਦਾ ਮੈਂ ਵੀ ਕਰਦਾ।
ਤੇ ਇਸੇ ਤਰ੍ਹਾਂ ਪੰਥ ਦੇ ਕਾਰਜ ਜਿੰਨਾ ਕਿਸੇ ਤੋਂ ਯੋਗਦਾਨ ਪਿਆ ਪਾਇਆ। ਭਾਈ ਤਾਰੂ ਸਿੰਘ ਬੰਦਗੀ ਕਰਨ ਵਾਲੇ ਸਤਿਪੁਰਸ਼ ਸੀ, ਪ੍ਰਸ਼ਾਦਾ ਲੈ ਕੇ ਜਾਂਦੇ ਜੰਗਲਾਂ ਵਿੱਚ, ਤੇ ਇੱਕ ਦਿਨ ਦਾ ਐਸਾ ਵਾਕਿਆ ਹੈ ਕਿ ਭਾਈ ਸਾਹਿਬ ਨੇ ਲਿਜਾ ਕੇ ਗੱਫਾ ਰੱਖ ਦਿੱਤਾ, ਸਿਰ ਤੋਂ ਟੋਕਰਾ ਚਾਰਿਆ ਹੇਠਾਂ ਉਤਾਰ ਕੇ ਰੱਖ ਦਿੱਤਾ। ਜਥੇਦਾਰ ਸਾਹਿਬ ਨੇ ਜਿਸ ਵੇਲੇ ਦੇਖਿਆ ਭਾਈ ਤਾਰੂ ਸਿੰਘ ਦਾ ਚਿਹਰਾ ਜਿਹੜਾ ਸੀ ਉਹ ਉਧਰਿਆ ਉਧਰਿਆ ਜਿਹਾ ਲੱਗਿਆ, ਉਪਰਿਆ ਜਿਹਾ ਲੱਗਿਆ, ਤਾਂ ਸਿੰਘ ਪੁੱਛਣ ਲੱਗੇ ਭਾਈ ਸਾਹਿਬ ਵੀ ਅੱਜ ਤੱਕ ਅਸੀਂ ਤੇਰਾ ਇਸ ਤਰ੍ਹਾਂ ਦਾ ਚਿਹਰਾ ਕਦੇ ਨਹੀਂ ਦੇਖਿਆ, ਖਿੜਿਆ ਰਹਿੰਦਾ ਹਰ ਵੇਲੇ ਤੂੰ ਬਾਣੀ ਪੜ੍ਹਨ ਵਾਲਾ, ਬਾਣੀ ਪੜ੍ਹਨ ਵਾਲਾ ਦਲਗੀਰ ਨਹੀਂ ਹੁੰਦਾ ਕਦੇ, ਉਹ ਵਿਪਤਾ ਦੇ ਵਿੱਚ ਵੀ ਸਿੱਖ ਦਲਗੀਰ ਨਹੀਂ ਹੁੰਦਾ, ਤੈਨੂੰ ਅੱਜ ਕੀ ਹੋ ਗਿਆ। ਦੂਜਾ ਸਿੱਖ ਬੋਲਿਆ ਪੁੱਛਣਾ ਚਾਹੀਦਾ ਭਾਈ ਸਾਹਿਬ ਨੂੰ, ਕਿਤੇ ਕੋਈ ਆਪਣੇ ਲੰਗਰ ਛਕਾਉਣ ਕਰਕੇ ਕੋਈ ਵਿਪਤਾ ਤਾਂ ਨਹੀਂ ਇਹਦੇ ਪਰਿਵਾਰ 'ਤੇ ਆ ਪਈ, ਸਿੱਖ ਸਿੱਖ ਦੀ ਬੜੀ ਹਮਦਰਦੀ ਕਰਦਾ ਸੀ। ਅੱਜ ਉਹ ਗੱਲਾਂ ਬੀਤ ਗਈ। ਜਿਸ ਵੇਲੇ ਭਾਈ ਸਾਹਿਬ ਨੂੰ ਪੁੱਛਿਆ ਉਹ ਗੱਲ ਟਾਲ ਗਏ, ਕਹਿੰਦੇ ਨਹੀਂ ਸਿੰਘੋ ਤੁਸੀਂ ਪ੍ਰਸ਼ਾਦਾ ਛਕੋ। ਪੰਗਤ ਲੈ ਗਈ, ਪ੍ਰਸ਼ਾਦਾ ਹੱਥਾਂ 'ਤੇ ਰੱਖਿਆ ਗਿਆ। ਇਤਿਹਾਸ ਇਹ ਕਹਿੰਦਾ ਸਿਆਣੇ ਸਿੰਘ ਜਿਹੜੇ, ਕਿਉਂਕਿ ਮਨ ਜਿਹੜਾ ਹੈ ਜੈਸਾ ਵੀ ਅਵਸਥਾ ਵਿੱਚ ਹੋਵੇ ਚਿਹਰੇ ਦੇ ਉੱਤੇ ਭਾਵ ਪ੍ਰਗਟ ਹੋ ਜਾਂਦਾ। ਅਗਰ ਕੋਈ ਚਿਹਰੇ ਨੂੰ ਪੜ੍ਹਨ ਵਾਲਾ ਹੋਵੇ, ਮਨ ਅਬੋਲ ਅਵਸਥਾ ਵਿੱਚ ਚਿਹਰੇ ਰਾਹੀਂ ਬਹੁਤ ਕੁਛ ਕਹਿ ਜਾਂਦਾ, ਅੱਖਾਂ ਦੇ ਅੰਸੂਆਂ ਰਾਹੀਂ ਤਾਂ ਫਿਰ ਪ੍ਰਤੱਖੀ ਵਿਆਖਿਆ ਕਰ ਦਿੰਦਾ ਕਿ ਅੰਸੂਏ ਭਰੋਂ। ਭਾਈ ਸਾਹਿਬ ਨੂੰ ਇੱਕ ਸਿੰਘ ਕਹਿਣ ਲੱਗਾ, ਕਹਿੰਦੇ ਖਾਲਸਾ ਜੀ ਦੇਖੋ ਬਾਤ ਕੋਈ ਮਾਮੂਲੀ ਨਹੀਂ ਹੈ, ਭਾਈ ਤਾਰੂ ਸਿੰਘ ਨੂੰ ਪੁੱਛੋ ਹੋਇਆ ਕੀ ਹੈ। ਪੁੱਛਿਆ ਭਾਈ ਸਾਹਿਬ ਤੂੰ ਦੱਸਦਾ ਕਿਉਂ ਨਹੀਂ, ਲੰਗਰ ਵਰਤ ਗਿਆ। ਭਾਈ ਤਾਰੂ ਸਿੰਘ ਕਹਿੰਦੇ ਦੇਖੋ ਝੂਠ ਬੋਲਣਾ ਸਿੱਖ ਦਾ ਧਰਮ ਨਹੀਂ ਹੈ, ਮੈਂ ਪੰਥ ਦੇ ਕੋਲੋਂ ਕੋਈ ਬਲ ਲੁਕੋ ਨਹੀਂ ਸਕਦਾ, ਪਰ ਬਾਤ ਇਹ ਹੈ ਤੁਸੀਂ ਗੱਫਾ ਛਕ ਲਓ ਫਿਰ ਮੈਂ ਦੱਸ ਦਿਓ। ਅੱਠ ਦਿਨਾਂ ਦੇ ਭੁੱਖਿਆਂ ਨੂੰ ਰੋਟੀ ਮਿਲੀ ਹੈ, ਹੱਥ ਦੇ ਉੱਤੇ ਰੋਟੀ ਹੈ, ਪਰ ਕਿਸੇ ਨੂੰ ਲਾਚਾਰ ਵੇਖ ਕੇ ਦਲਗੀਰ ਦੇਖ ਕੇ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿੱਚ ਨਹੀਂ ਕਿਸੇ ਨੇ ਪਾਈ। ਕਹਿਣ ਲੱਗੇ ਇੱਕ ਸਿੰਘ ਉੱਠਿਆ, ਜਥੇਦਾਰ ਸਾਹਿਬ ਨੇ ਉੱਠ ਗਿਆ, ਖਾਲਸਾ ਜੀ ਜਿੰਨੀ ਦੇਰ ਤੱਕ ਆਪਣੇ ਭਰਾ ਦਾ ਦੁੱਖ ਨਾ ਬਣਾ ਲਈਏ, ਰੋਟੀ ਖਾਣੀ ਹਰਾਮ ਹੈ, ਨਹੀਂ ਖਾਣੀ, ਪਹਿਲਾਂ ਪੁੱਛੋ ਵੀ ਗੱਲ ਕੀ ਹੈ। ਇਹੋ ਜਿਹਾ ਪਿਆਰ ਹੁੰਦਾ ਸੀ ਸਿੰਘਾਂ। ਭਾਈ ਤਾਰੂ ਸਿੰਘ ਕਹਿਣ ਲੱਗਿਆ, ਖਾਲਸਾ ਜੀ ਪ੍ਰਸ਼ਾਦਾ ਛਕ ਲਓ ਮੈਂ ਬਾਅਦ 'ਚ ਦੱਸ ਦੂੰ, ਬਾਅਦ ਜ਼ਰੂਰ ਹੈ। ਕਹਿੰਦੇ ਨਹੀਂ ਪਹਿਲਾਂ ਦੱਸ। ਦੱਸਣ ਤੋਂ ਪਹਿਲਾਂ ਕੰਠ ਰੁਕ ਗਿਆ ਭਾਈ ਸਾਹਿਬ, ਅੱਖਾਂ 'ਚ ਉਹ ਅੰਸੂ ਭਰ ਆਏ। ਕਹਿੰਦੇ ਬਾਤ ਕੋਈ ਬਹੁਤ ਅਜਿਹੀ ਘਟਨਾ, ਭਾਈ ਸਾਹਿਬ ਦਾ ਤਾਂ ਇਹ ਹਾਲ ਕਦੇ ਦੇਖੇ ਨਹੀਂ। ਕਹਿੰਦੇ ਸਿੰਘਾ ਜਲਦੀ ਕਰ, ਮਨ ਕਾਲਾ ਪੈਂਦਾ। ਕਹਿੰਦੇ ਸਿੰਘੋ ਅੱਠ ਦਿਨ ਦੇ ਭੁੱਖਿਆਂ ਨੂੰ ਅੱਜ ਪ੍ਰਸ਼ਾਦਾ ਮਿਲਿਆ ਤੁਹਾਨੂੰ, ਮੈਂ ਇਹ ਬਚਨ ਕਰਕੇ ਤੁਹਾਨੂੰ ਜਿਹੜੀ ਅੱਠ ਦਿਨ ਦੀ ਭੁੱਖ ਹੈ ਰੋਟੀ ਤੁਹਾਡੇ ਹੱਥਾਂ ਦੇ ਉੱਤੇ ਹੈ, ਪ੍ਰਸ਼ਾਦਾ ਛਕ ਲਓ, ਮੈਂ ਹੁਣੇ ਦੱਸ ਦੇਣਾ। ਕਹਿੰਦੇ ਨਹੀਂ। ਕਹਿੰਦਾ ਫਿਰ ਬਾਤ ਇਹ ਹੈ, ਹਿੰਦੁਸਤਾਨ ਦੀਆਂ ਹਜ਼ਾਰਾਂ ਲੜਕੀਆਂ ਗੱਡਿਆਂ ਦੇ ਉੱਤੇ ਰੱਸਿਆਂ ਦੇ ਨਾਲ ਨੈੜੀਆਂ ਹੋਈਆਂ, ਗਜਨੀ ਜਾ ਕੇ ਇੱਕ ਇੱਕ ਟਕੇ ਨੂੰ ਇਹਨਾਂ ਜ਼ਾਲਮਾਂ ਨੇ ਵੇਚਣੀਆਂ, ਕੁਰਲਾਉਂਦੀਆਂ ਜਾਂਦੀਆਂ। ਮੈਂ ਆਪਣੀ ਕੰਨਾਂ ਦੇ ਨਾਲ ਉਹਨਾਂ ਦੀਆਂ ਚੀਕਾਂ ਸੁਣ ਕੇ ਮੇਰਾ ਮਨ ਮੇਰੇ ਵੱਸ ਵਿੱਚ ਨਹੀਂ ਰਿਹਾ। ਉਹਨਾਂ ਨੂੰ ਕਿਸੇ ਹਿੰਦੁਸਤਾਨ ਦੇ ਹਿੰਦੂ ਰਾਜੇ ਨੇ ਨਹੀਂ ਛਡਾਇਆ, ਉਹਨਾਂ ਦੇ ਮਾਂ ਬਾਪਾਂ ਨੇ ਭਰਾਵਾਂ ਨੇ ਨਹੀਂ ਛਡਾਇਆ, ਵਿਆਹੀਆਂ ਅਣਵਿਆਹੀਆਂ ਦੋਨੋਂ ਕਿਸਮ ਦੀਆਂ ਸੁੰਦਰ ਲੜਕੀਆਂ ਸੁੰਦਰਤਾ ਕਰਕੇ ਪਕੜੀਆਂ ਗਈਆਂ। ਜਥੇਦਾਰ ਸਾਹਿਬ ਉੱਠੇ, ਜਕਾਰਾ ਛੱਡ ਕੇ ਕਹਿੰਦੇ ਖਾਲਸਾ ਜੀ ਉਨੀ ਦੇਰ ਤੱਕ ਪ੍ਰਸ਼ਾਦਾ ਸਾਡੇ ਲਈ ਛਕਣਾ ਹਰਾਮ ਹੋਏਗਾ, ਜਿੰਨੀ ਦੇਰ ਤੱਕ ਅਸੀਂ ਉਹਨਾਂ ਦੁਖਿਆਰਿਆਂ ਦੇ ਦੁੱਖ ਨਾ ਬਣਾ ਲਈਏ। ਤਾਰੂ ਸਿੰਘ ਮਿੰਨਤਾਂ ਕਰਦਾ ਰਹਿ ਗਿਆ, ਸਾਰਿਆਂ ਨੇ ਹੱਥਾਂ ਤੋਂ ਲਾਹ ਕੇ ਰੋਟੀਆਂ ਟੋਕਰਿਆਂ 'ਚ ਫੇਰ ਰੱਖ ਦਿੱਤੀ। ਅੱਠ ਦਿਨਾਂ ਦੇ ਭੁੱਖਿਆਂ ਨੂੰ ਅੰਨ ਮਿਲਿਆ ਤੇ ਉਸ ਵੇਲੇ ਫਿਰ ਟੋਕਰਿਆਂ ਵਿੱਚ ਰੱਖ ਦਿੱਤਾ। ਭਾਈ ਸਾਹਿਬ ਮਿੰਨਤਾਂ ਕਰਦੇ ਰਹੇ, ਤੁਰਨ ਲੱਗੇ। ਜਥੇਦਾਰ ਸਾਹਿਬ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ ਵੀ ਨਾਲ। ਜਥੇਦਾਰ ਸਾਹਿਬ ਕਹਿਣ ਲੱਗੇ, ਭਾਈ ਤਾਰੂ ਸਿੰਘ ਗੁਰੂ ਦਾ ਬੜਾ ਪਿਆਰਾ ਹੈ, ਤੂੰ ਦਲਗੀਰ ਨਾ ਹੋਈ, ਤੇਰਾ ਲੰਗਰ ਪ੍ਰਵਾਨ ਹੋ ਗਿਆ ਗੁਰੂ, ਪਰ ਇੱਕ ਗੱਲ ਜ਼ਰੂਰ ਹੈ ਵੀ ਜਾਂ ਤਾਂ ਅਸੀਂ ਉਹਨਾਂ ਬੰਦੀਆਂ ਨੂੰ ਛੁਡਾ ਕੇ ਉਹਨਾਂ ਦੇ ਥਾਂ ਥਾਈਂ ਟਿਕਾਣੇ ਘਰਾਂ ਵਿੱਚ ਪਹੁੰਚਾਵਾਂ, ਇਹ ਵਾਅਦਾ ਰਿਹਾ ਤੇਰੇ, ਜਾਂ ਫਿਰ ਸ਼ਹੀਦੀਆਂ ਪਾ ਜਾਵਾਂ, ਜਿਉਂਦੇ ਨਹੀਂ ਮੁੜ ਕੇ ਆਵਾਂ। ਸਿੱਖ ਐਡਾ ਵੱਡਾ ਪਰਉਪਕਾਰੀ ਹੁੰਦਾ, ਨਾ ਕੋਈ ਆਪਣੀ ਉਹਨਾਂ 'ਚ ਭੈਣ ਹੈ, ਨਾ ਕੋਈ ਧੀ ਹੈ, ਨਾ ਕੋਈ ਮਾਮੇ ਦੀ ਧੀ, ਕੋਈ ਰਿਸ਼ਤੇਦਾਰੀ ਸੰਬੰਧ ਨਹੀਂ। ਹਿੰਦੂਆਂ ਦੀਆਂ ਲੜਕੀਆਂ ਨੂੰ ਪਕੜੀਆਂ ਹੋਈਆਂ। ਪਰਉਪਕਾਰੀ ਜੀਵਨ ਕੈਸਾ ਸਿੱਖ ਦਾ? ਕਿਉਂ ਸਰਕਾਰਾਂ ਬੇਇਨਸਾਫ਼ੀ ਸਾਡੇ ਨਾਲ ਕਰਦੀਆਂ ਆਈਆਂ ਹੁਣ ਤੱਕ, ਅੱਜ ਵੀ ਵਿਤਕਰਾ ਚੱਲ ਰਿਹਾ, ਉਹ ਮੈਂ ਬਾਅਦ 'ਚ ਵੱਧ ਕਰਦਾ। ਉਸ ਵੇਲੇ ਸਿੰਘਾਂ ਨੇ ਛੱਡ ਕੇ ਜਕਾਰੇ ਤੁਰਨ ਲੱਗਿਆਂ ਦੋ ਗੱਲਾਂ ਕਹੀਆਂ। ਕਹਿੰਦੇ ਭਾਈ ਸਾਹਿਬ, ਵੀ ਅਸੀਂ ਇਹ ਸਮਝਦੇ ਹਾਂ ਵੀ ਲੰਗਰ ਦਾ ਸਤਿਕਾਰ ਗੁਰੂ ਅਰਜਨ ਸਾਹਿਬ ਨੇ ਬਸੰਤ ਦੀ ਵਾਰ ਵਿਚਾਲੇ ਛੱਡ ਦਿੱਤੀ ਸੀ, ਪਰ ਬਾਤ ਇਹ ਹੈ ਗੁਰਮੁਖਾ, ਪਤਾ ਨਹੀਂ ਕਿਉਂ ਅੰਦਰੋਂ ਮਨ ਨਹੀਂ ਮੰਨਿਆ। ਲੰਗਰ ਦਾ ਅਸੀਂ ਸਤਿਕਾਰ ਕਰਦੇ ਹਾਂ, ਜੇ ਜਿਉਂਦੇ ਰਹਿ ਗਏ ਤਾਂ ਲੰਗਰ ਵੀ ਛਕਾਂਗੇ, ਮੁੜ ਕੇ ਆਪਾਂ ਮਿਲਾਂਗੇ ਵੀ ਤੈਨੂੰ। ਪਰ ਇੱਕ ਗੱਲ ਕਰੀ ਤਾਰੂ ਸਿੰਘਾਂ, ਜੇ ਸ਼ਹੀਦੀਆਂ ਪਾ ਗਏ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਤੇਰੇ ਲੰਗਰ ਦਾ ਨਿਰਾਦਰ ਹੋ ਗਿਆ ਤੇਰੇ ਬੱਚਿਆਂ ਦੇ ਕੋਲੋਂ, ਇਹਨਾਂ ਦੀ ਭੁੱਲ ਮਾਫ਼ ਕਰ ਦੇ, ਜੋ ਤੂੰ ਸੁਭਾਅ ਦਿੱਤਾ ਸੀ ਉਹ ਆਪਣਾ ਸੁਭਾਅ ਵਰਤਦੇ ਹੋਏ ਭੁੱਖੇ ਪੇਟ ਸ਼ਹੀਦੀਆਂ ਦਾ ਪਾ ਗਏ, ਪਰ ਜਿਹੜਾ ਤੁਸੀਂ ਕਿਹਾ ਸੀ ਮਜ਼ਲੂਮਾਂ ਦੀ ਰੱਖਿਆ ਕਰਨੀ, ਗਊ ਗਰੀਬ ਦੀ ਰੱਖਿਆ ਕਰਨੀ, ਉਹਦੇ ਲਈ ਤੇਰਾ ਪੰਥ ਸ਼ਹੀਦੀਆਂ ਪਾ ਗਏ, ਇਹ ਅਰਦਾਸ ਤੂੰ ਕਰਦੀ ਸਾਡੀ। ਘੋੜਿਆਂ ਨੂੰ ਅੱਡੀਆਂ ਲਾਈਆਂ, ਬੱਲੋ ਦੇ ਹੈਡ ਤੇ ਜਾ ਕੇ ਘੇਰ ਲਏ। ਥੋੜੇ ਜਿਹੇ ਗਿਣਤੀ ਦੇ ਸਿੱਖ ਜਾ ਕੇ ਘੇਰਿਆ ਉਹਨਾਂ ਨੂੰ, ਕੁਝ ਮਾਰੇ, ਜਦੋਂ ਜ਼ਬਰਦਸਤ ਲੜਾਈ, ਦੇਖੋ ਲੜਦੀ ਜਿਹੜੀ ਲੜਨ ਕਰ ਲੜਨ ਵਾਲੀ ਸ਼ਕਤੀ ਜਿਹੜੀ ਹੈ ਉਹ ਕੁਛ ਹੋਰ ਹੈ, ਗਿਣਤੀ ਨਹੀਂ ਲੜਦੀ ਹੁੰਦੀ, ਹਥਿਆਰ ਨਹੀਂ ਲੜਦੇ ਹੁੰਦੇ, ਲੜਨ ਵਾਲੀ ਕੋਈ ਤਾਕਤ ਹੋਰ ਹੈ, ਸੱਚਾਈ ਲੜਦੀ ਹੈ, ਧਰਮ ਲੜਦਾ ਹੈ। ਤੇ ਜਿਸ ਵੇਲੇ ਗਿਲਜਾ ਨੇ ਦੇਖਿਆ ਸਿਰਫ ਉਹ ਬਚੇ ਜਿਨ੍ਹਾਂ ਨੇ ਭੱਜ ਕੇ ਜਾਨ ਬਚਾਈ, ਮੋਰਚਾ ਫਤਿਹ ਹੋ ਗਿਆ, ਕੁਝ ਸਿੰਘ ਸ਼ਹੀਦੀਆਂ ਵੀ ਪਾ ਗਏ, ਤੇ ਉਹਨਾਂ ਗੱਡਿਆਂ ਤੋਂ ਲੈੜੀਆਂ ਹੋਈਆਂ ਸਾਰੀਆਂ ਬੀਬੀਆਂ ਨੂੰ ਗੱਡਿਆਂ ਤੋਂ ਲਾ ਕੇ ਉਹਨਾਂ ਦੇ ਬੰਧਨ ਕੱਟ ਕੇ ਜੰਗਲ ਵਿੱਚ ਲੈ ਆਉਂਦਾ। ਜਦੋਂ ਉਹਨਾਂ ਦੀ ਗਿਣਤੀ ਕੀਤੀ 18,000 ਨਿਕਲੀ, 18,000 ਲਿਖੀ ਇਤਿਹਾਸ ਵਿੱਚ, 18,000 ਹਿੰਦੁਸਤਾਨ ਦੀ ਇੱਜ਼ਤ ਉਹਨਾਂ ਲੜਕੀਆਂ ਨੂੰ, ਉਹਨਾਂ ਦੇ ਨਾਂ, ਉਹਨਾਂ ਦੇ ਪਤਾ, ਉੱਧਰ ਇਹ ਕਾਰਵਾਈ ਚੱਲ ਪਈ ਤੇ ਉੱਧਰ ਸਿੰਘਾਂ ਨੇ ਫਿਰ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਲੰਗਰ ਛਕੇ। ਭੁੱਖਿਆਂ ਨੇ ਜੰਗ ਲੜਿਆ। ਮੈਂ ਇੱਥੇ ਇੱਕ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ, ਕੋਈ ਬਰਾਬਰਤਾ ਨਹੀਂ ਹੈ, ਕਿਸੇ ਅਵਤਾਰ ਨੂੰ ਨੀਵਾਂ ਦਿਖਾਉਣ ਦੀ ਭਾਵਨਾ ਨਾ ਸਮਝ ਲੈਣੀ, ਰੱਬੀ ਅਵਤਾਰ ਰੱਬੀ ਅਵਤਾਰ ਹੋਇਆ ਕਰਦੇ ਨੇ, ਕਿਸੇ ਦੂਸਰੇ ਧਰਮ ਵਾਲੇ ਦਾ ਕੋਈ ਦਿਲ ਦਿਖਾਉਣ ਵਾਲੀ ਭਾਵਨਾ ਨਹੀਂ, ਪਰ ਅਸਲੀਅਤ ਹੈ ਜੋ ਇਤਿਹਾਸ ਪੜਿਆ, ਭਗਵਾਨ ਕ੍ਰਿਸ਼ਨ ਜੀ ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਦੇ ਵਿੱਚੋਂ ਦੁਆਪਰ ਦੇ ਵਿੱਚ 16 ਕਲਾਂ ਸੰਪੂਰਨ ਅਵਤਾਰ ਬੰਨਿਆ, ਗੁਰਬਾਣੀ ਦੇ ਵਿੱਚ ਵੀ ਐਸਾ ਹੈ, 16 ਕਲਾਂ ਸੰਪੂਰਨ ਫਲਿਆ। ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਜਿਸ ਵੇਲੇ ਭੂਮਾ ਸਿਰ ਦੈਤ ਦੇ ਕੋਲੋਂ ਉਹਨੇ 16,000 ਹਿੰਦੁਸਤਾਨ ਦੇ ਕੋਨੇ ਕੋਨੇ ਦੇ ਵਿੱਚੋਂ ਰਾਜਿਆਂ ਦੀਆਂ ਲੜਕੀਆਂ ਲੱਭ ਲੱਭ ਕੇ ਉਹ ਇਕੱਠੀਆਂ ਕਰ ਰਿਹਾ ਸੀ, ਉਹਦਾ ਟੀਚਾ ਰੱਖਿਆ ਸੀ, ਅਜੇ ਪੂਰਾ ਨਹੀਂ ਸੀ ਹੋਇਆ, ਜਦੋਂ ਉੱਥੇ ਟੀਚੇ ਦੇ ਪਹੁੰਚ ਜਾਊ ਫਿਰ ਉਹਨਾਂ ਦੇ ਨਾਲ ਸ਼ਾਦੀ ਕਰਾਉਣੀ ਹੈ, ਉਹਦਾ ਸ਼ੌਕ ਸੀ। ਕੈਸੇ ਪਾਪੀ ਰਾਜੇ ਹੋਏ, ਰਾਗਸ ਸੀ ਉਹ। 16,000 ਭੂਮਾ ਸਿਰ ਦੈਤ ਦੇ ਕੋਲੋਂ ਭਗਵਾਨ ਕ੍ਰਿਸ਼ਨ ਜੀ ਨੇ ਉਹ ਲੜਕੀਆਂ ਛੁਡਾਈਆਂ। ਇੱਕ ਪਾਸੇ ਦੁਆਪਰ ਦੇ ਅਵਤਾਰ ਨੂੰ ਭਗਵਾਨ ਕ੍ਰਿਸ਼ਨ ਜੀ, ਉਹਨਾਂ ਦੀ ਗਿਣਤੀ 16,000 ਹੈ ਜਿਹਨਾਂ ਬੰਦੀਆਂ ਨੂੰ ਛੁਡਾ ਕੇ ਲਿਆ। ਦੂਸਰੇ ਪਾਸੇ ਗਰੀਬ ਘਰਾਂ ਦੇ ਵਿੱਚ ਪੈਦਾ ਹੋਏ ਅੰਮ੍ਰਿਤਧਾਰੀ ਸਿੰਘ, ਜਿਹਨਾਂ ਤੇ ਮਾਣ ਕਰਕੇ ਮਹਾਰਾਜ ਨੇ ਕਿਹਾ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਆਜ਼ਾਦ ਕਰੇ ਹਮਰੀ ਗੁਰਿਆਈ, ਨੀਚਨ ਜੰਤਨ ਕੇ ਹਮ ਬਾਰਕ। ਭਾਈ ਦਇਆ ਸਿੰਘ ਨੇ ਕਿਹਾ ਸੀ ਪਾਤਸ਼ਾਹ, ਜਦੋਂ ਆਪ ਜੀ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਪਿਆਰਿਆਂ ਦੇ ਅੱਗੇ ਖੜੇ ਹੋ ਗਏ, ਭਾਈ ਦਇਆ ਸਿੰਘ ਤੇ ਬਾਕੀ ਦੇ ਧਰਮ ਸਿੰਘ ਜੀ ਸਾਰੇ ਹੈਰਾਨ ਹੋ ਗਏ, ਇਹ ਕੈਸੀ ਬਾਤ ਹੋ ਗਈ, ਮਹਾਰਾਜ ਆਪਣਾ ਸੰਘਾਸਨ ਛੱਡ ਕੇ ਹੱਥ ਜੋੜ ਕੇ ਪੰਥ ਦੇ ਅੱਗੇ ਖੜੇ ਹੋ ਗਏ, ਸਿਰ ਨੀਵਾਂ ਕੀਤਾ। ਉਹ ਗੁਰੂ ਜਿਹੜਾ ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਅੱਜ ਕੀ ਕਰ ਰਿਹਾ? ਸੋ ਗੁਰ ਪੂਰਨ ਅੰਮ੍ਰਿਤ ਮੰਗਤ, ਅੱਜ ਕੁਛ ਮੰਗ ਰਿਹਾ ਗੁਰੂ। ਸੋ ਗੁਰ ਪੂਰਨ ਅੰਮ੍ਰਿਤ ਮੰਗਤ, ਖਾਲਸੇ ਅਗਰ ਖਰਿਓ ਕਰ ਜੋਰੀ, ਦੋਨੇ ਹੱਥ ਜੋੜ ਕੇ ਖਾਲਸੇ ਦੇ ਅੱਗੇ ਖੜਾ। ਜਿਹੜੀ ਦਾਤ ਤੁਹਾਨੂੰ ਮਿਲ ਗਈ ਭਾਈ ਦਇਆ ਸਿੰਘ, ਅਜੇ ਮੈਨੂੰ ਨਹੀਂ ਮਿਲੀ, ਹਾਲਾਂਕਿ ਪੂਰਨ ਹੈ। ਅੰਮ੍ਰਿਤ ਦੀ ਮਹਾਨਤਾ ਦੱਸਣ ਵਾਸਤੇ ਗੁਰੂ ਨੇ ਵੀ ਅੰਮ੍ਰਿਤ ਦੀ ਯਾਤਨਾ ਕੀਤੀ। ਭਾਈ ਦਇਆ ਸਿੰਘ ਦੀ ਅੱਖਾਂ ਵਿੱਚ ਪਾਣੀ ਆ ਗਿਆ। ਭਾਈ ਦਇਆ ਸਿੰਘ ਬੋਲੇ, ਨੀਚਨ ਜਨਤਨ ਕੇ ਹਮ ਬਾਰਕ, ਤੋ ਕਿਰਪਾ ਕਰ ਤੋਹੇ ਨਿਵਾਜੇ। ਹੇ ਪਾਤਸ਼ਾਹ, ਅਸੀਂ ਛੋਟਿਆਂ ਘਰਾਂ ਵਿੱਚ ਪੈਦਾ ਹੋਣ ਵਾਲੇ ਗਰੀਬ ਘਰਾਂ ਦੇ ਬੱਚੇ ਹਾਂ, ਜੇ ਤੂੰ ਨਿਵਾਜ ਕੇ ਪੰਜ ਪਿਆਰਿਆਂ ਦਾ ਰੂਪ ਦੇ ਦਿੱਤਾ ਹੈ, ਐਸਾ ਤਾਂ ਨਾ ਕਰੋ, ਹੱਥ ਤਾਂ ਨਾ ਜੋੜੋ। ਮਾਰੇ ਕਹਿੰਦੇ ਨਹੀਂ। ਉਹ ਗੁਰੂ ਸਾਹਿਬ ਦਾ ਸਾਜਿਆ ਇਹ ਪੰਥ, ਗੁਰੂ ਨੇ ਹਰ ਪੱਖ ਦੀ ਸੂਰਬੀਰਤਾ ਨਿਮਰਤਾ, ਉਹਨਾਂ ਘਰਾਂ ਦੇ ਵਿੱਚੋਂ ਪੈਦਾ ਹੋਏ, ਅੱਜ ਗੁਰੂ ਸਾਹਿਬ ਦਾ ਸੰਕਲਪ ਪੂਰਾ ਕਰਨ ਵਾਸਤੇ ਭਾਵੇਂ ਚਮਕੌਰ ਦੀ ਗੜੀ ਹੈ, ਅਨੰਦਪੁਰ ਸਾਹਿਬ ਦੇ ਜੰਗ ਨੇ, ਜਾਂ 84 ਦੇ ਵਿੱਚ ਅੰਮ੍ਰਿਤਸਰ ਸਾਹਿਬ ਦਾ ਜੰਗ ਹੈ, ਜੋ ਹਿੰਦੁਸਤਾਨ ਦੀਆਂ ਫੌਜਾਂ ਦੇ ਨਾਲ ਲੜਿਆ ਖਾਲਸੇ ਨੇ, ਵਾਰਤਾ ਸਾਰੀ ਥਾਂ ਤੇ ਇੱਕੋ ਹੀ ਹੈ, ਸਵਾ ਲਾਖ ਸੇ ਇੱਕ ਲੜਾਉਣ ਤਵੈ ਗੋਬਿੰਦ ਸਿੰਘ ਨਾਮ ਕਾ। ਦੁਸ਼ਮਣ ਜਦੋਂ ਵਡਿਆਈ ਕਰੇ ਤਾਂ ਉਸ ਵਡਿਆਈ ਦੀ ਤਾਸੀਰ ਕੁਛ ਹੋਰ ਹੈ, ਆਪਣਾ ਮਿੱਤਰ ਕਰੇ ਉਹਦੀ ਤਾਸੀਰ ਹੋਰ ਹੈ, ਉਹਦੀ ਤਾਂ ਪੱਕ ਹੋ ਸਕਦਾ। ਹਿੰਦੁਸਤਾਨ ਦੇ ਜਿਹੜੇ ਭੇਜੇ ਹੋਏ ਕਮਾਂਡਰ ਜਰਨਲ ਇਹ ਗੱਲ ਕਹਿਣ ਕਿ ਜੇ ਇਹੋ ਜਿਹੇ ਸੂਰਵੀਰ ਯੋਧੇ ਸਾਡੀ ਫੌਜ ਵਿੱਚ ਹੋਣ, ਪੂਰੇ ਵਰਲਡ 'ਤੇ ਰਾਜ ਕਰ ਸਕਦੇ, ਤਾਂ ਦੁਸ਼ਮਣਾਂ ਦੇ ਰਸਨਾਂ ਤੋਂ ਨਿਕਲੇ ਬਚਨ। ਸਤਿਗੁਰੂ ਮਹਾਰਾਜ ਦੇ ਨਿਵਾਜੇ ਹੋਏ ਖਾਲਸੇ ਨੇ ਜਦੋਂ ਗੱਫਾ ਛਕ ਲਿਆ, ਉੱਥੇ ਧਿਆਨ ਦਿਓ, ਦੁਆਬਰ ਦੇ 16,000 ਕੰਨਿਆਂ ਅਤੇ ਅੱਜ 2,000 ਕੰਨਿਆਂ ਵੱਧ ਹੈ। ਇੱਕ ਹੋਰ ਬਾਤ ਦਾ, ਮੈਂ ਦੁਆਬਰ ਦਾ ਇਤਿਹਾਸ ਵੀ ਪੜ੍ਹਿਆ, ਤ੍ਰੇਤੇ ਦਾ ਵੀ ਪੜ੍ਹਿਆ, ਤੁਸੀਂ ਵੀ ਪੜ੍ਹਿਆ ਹੋਊਗਾ, ਜਿਹਨੂੰ ਪੜ੍ਹਨ ਦੀ ਆਦਤ ਪੈ ਜਾਵੇ ਉਹ ਹਟਦਾ ਨਹੀਂ ਹੁੰਦਾ ਪੜ੍ਹਨ ਤੋਂ। ਦੁਆਬਰ ਦੇ ਇਤਿਹਾਸ ਵਿੱਚ ਇਹ ਵੀ ਲਿਖਿਆ, 16,000 ਦੀ 16,000 ਕੰਨਿਆਂ ਭਗਵਾਨ ਕ੍ਰਿਸ਼ਨ ਨੇ ਆਪਣੇ ਘਰ ਰੱਖੀ ਗੋਪੀਆਂ ਬਣਾ ਕੇ। 16,308 ਗੋਪੀਆਂ ਸਨ, ਤੇ ਹੁਣ ਦੇਖਿਓ ਧਿਆਨ ਕਰਿਓ, ਉਹ ਦੁਆਬਰ ਦੇ ਅਵਤਾਰ ਨੇ ਤੇ ਗੁਰੂ ਕਾ ਖਾਲਸਾ ਹੈ, ਮੁਕਾਬਲਾ ਕਰਕੇ ਦੇਖੋ, ਅਵਤਾਰੀ ਪੁਰਖਾਂ ਨਾਲ ਦੇਖਿਓ, ਕਰੈਕਟਰ ਦਾ ਮੁਕਾਬਲਾ ਕਰੋ, ਉਹਨਾਂ ਦੀ ਸੂਰਵੀਰਤਾ ਦਾ ਮੁਕਾਬਲਾ ਕਰੋ, ਹੈ ਉਸੇ ਪਰਮਾਤਮਾ ਦੇ ਸਾਜੇ ਸਾਰੇ। ਗਿਣਤੀ ਕਰੀ, ਪਤੇ ਪੁੱਛੇ, ਲਿਸਟ ਪੂਰੀ ਤਿਆਰ ਹੋ ਗਈ। ਜਥੇਦਾਰ ਸਾਹਿਬ ਉੱਠੇ, ਉਹਨਾਂ ਬੀਬੀਆਂ ਨੂੰ ਥੋੜ੍ਹਾ ਜਿਹਾ ਸੰਬੋਧਨ ਕਰਨ ਵਾਸਤੇ ਕਿਹਾ, ਬੱਚਿਓ, ਜੋ ਅਸੀਂ ਕਰ ਸਕਦੇ ਸੀ ਆਪਣੀ ਜਾਨ ਹੀਲ ਕੇ ਉਹ ਕੀਤਾ, ਹੁਣ ਤੁਸੀਂ ਆਪਣੇ ਆਪਣੇ ਘਰਾਂ ਨੂੰ ਰਵਾਨਗੀ, ਤੁਹਾਨੂੰ ਛੱਡਣ ਵਾਸਤੇ ਸਾਡੇ ਸਿੰਘਾਂ ਦੇ ਜਥੇ ਜਾਣਗੇ, ਸੂਰਬੀਰ ਯੋਧੇ ਜਾਣਗੇ, ਰਸਤੇ ਵਿੱਚ ਕੋਈ ਵੀ ਆਪੱਤੀ ਨਹੀਂ ਹੋਵੇ। ਉਹਨਾਂ 'ਚੋਂ ਕੁਛ ਬੀਬੀਆਂ ਬੋਲੀਆਂ, ਕਹਿਣ ਲੱਗੀਆਂ, ਜਥੇਦਾਰ ਜੀ, ਅਸੀਂ ਆਪਣੇ ਘਰਾਂ ਵਿੱਚ ਨਹੀਂ ਜਾਣਾ ਚਾਹੁੰਦੇ। ਕਿਹਾ, ਕਿਉਂ? ਕਹਿੰਦੀ, ਜਿਨ੍ਹਾਂ ਘਰਾਂ ਵਿੱਚ ਸਾਡੀ ਇੱਜ਼ਤ ਸੁਰੱਖਿਅਤ ਨਹੀਂ, ਉਹਨਾਂ ਘਰਾਂ 'ਚ ਅਸੀਂ ਨਹੀਂ ਜਾਣਾ, ਇਹ ਜੰਗਲ ਦੇ ਸਾਡੀ ਇੱਜ਼ਤ ਸੁਰੱਖਿਅਤ ਹੈ, ਜੰਗਲਾਂ ਵਿੱਚ ਰਹਾਂਗੇ, ਸਾਨੂੰ ਅੰਮ੍ਰਿਤ ਛਕਾਓ, ਸਾਨੂੰ ਸ਼ਸਤਰ ਪਹਿਨਾਓ, ਤੇ ਸਾਡੇ ਵਿੱਚ ਉਹ ਤਾਕਤ ਭਰੋ, ਅਸੀਂ ਆਪਣੀ ਇੱਜ਼ਤ ਆਪ ਰੱਖ ਸਕੀਏ, ਅਸੀਂ ਤੁਹਾਡੇ ਨਾਲ ਕਮਰ ਕਸੀ ਕਰਕੇ ਜੰਗ ਲੜਾਂਗੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ। ਜਥੇਦਾਰ ਸਾਹਿਬ ਕਹਿਣ ਲੱਗੇ, ਬੀਬੀ, ਉਹ ਤੁਹਾਡੀ ਭਾਵਨਾ ਦੀ ਮੈਂ ਕਦਰ ਕਰਦਾ, ਜਦੋਂ ਵੀਰਾਂ ਦੇ ਡੌਲਿਆਂ ਵਿੱਚ ਜਾਨ ਹੋਵੇ ਤਾਂ ਭੈਣਾਂ ਨੂੰ ਖੇਚਲ ਕਰਨ ਦੀ ਲੋੜ ਕੋਈ, ਤੁਸੀਂ ਜਾਓ। ਦੂਸਰੀ ਗੱਲ ਇਹ ਕਹੀ ਕਿ ਸਿੰਘੋ, ਤੁਸੀਂ ਕਿਰਪਾ ਕਰਕੇ ਅੰਮ੍ਰਿਤ ਛਕਾ ਕੇ ਲਾਵਾਂ ਪੜਾ ਕੇ ਸਾਨੂੰ ਆਪਣੀਆਂ ਸਿੰਘਣੀਆਂ ਬਣਾ ਲਓ, ਅਸੀਂ ਤੁਹਾਡੇ ਘਰਾਂ ਵਿੱਚ ਰਹਾਂਗੀਆਂ, ਮਾਣ ਤਾਂ ਹੋਏਗਾ, ਸਾਡੀ ਇੱਜ਼ਤ ਬਚਾ ਸਕਦੇ ਹੋ ਤੁਸੀਂ। ਜਥੇਦਾਰ ਸਾਹਿਬ ਰੋਹ ਵਿੱਚ ਆ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਖਬਰਦਾਰ ਜੇ ਐਸਾ ਵਚਨ ਦੁਬਾਰੇ ਕੀਤਾ। ਦੁਨੀਆਂ ਦਾ ਕਿਹੜਾ ਡਿੱਗੇ ਤੋਂ ਡਿੱਗਿਆ ਇਨਸਾਨ ਜਿਹੜਾ ਆਪਣੀ ਭੈਣ ਨਾਲ ਵਿਆਹ ਕਰਾ ਲਵੇ? ਕੌਣ ਐਸਾ ਵਿਭਚਾਰੀ ਜੋ ਆਪਣੀ ਧੀ ਨਾਲ ਵਿਆਹ ਕਰਾ ਲਵੇ? ਸਾਨੂੰ ਇਹ ਸਬਕ ਪੜਾਇਆ ਗਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣ। ਉਸ ਵੇਲੇ ਥਾਂ ਥਾਈ ਸਿੰਘਾਂ ਨੂੰ ਛੱਡਣ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਬੀਬੀਆਂ ਨੂੰ ਛੱਡਣ। ਚੰਬੇ ਵਾਲੇ ਰਾਜੇ ਦੀਆਂ ਦੋ ਧੀਆਂ ਸੀ, ਰਾਜੇ ਦੀਆਂ ਧੀਆਂ ਦੋ ਜਿਹੜੀਆਂ ਪਕੜੀਆਂ ਹੋਈਆਂ ਸੀ, ਔਰ ਸਭ ਤੋਂ ਸੁੰਦਰ ਸਨ, ਹਿੰਦੁਸਤਾਨ ਦੀਆਂ ਸੁੰਦਰੀਆਂ ਸਭ ਤੋਂ ਸੁੰਦਰ ਲੜਕੀਆਂ ਸੀ। ਰੂਪੇ ਕਾਮੇ ਦੋਸਤੀ ਡਿਊਟੀ ਲੱਗੀ ਵੀ ਇਹਨਾਂ ਨੂੰ ਕੌਣ ਛੱਡਣ ਜਾਏ, ਮਤਲਬ ਇਹ ਸੀ ਵੀ ਕਿਤੇ ਮਨ ਕਰਕੇ ਕੋਈ ਡੋਲ ਨਾ ਜਾ। ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ, ਬਾਬਾ ਦੀਪ ਸਿੰਘ ਛੱਡ ਕੇ ਜਦੋਂ ਵਾਪਸ ਆਏ, ਸਿੰਘਾਂ ਨੇ ਇੱਕ ਸਵਾਲ ਪੁੱਛਿਆ, ਬਾਬਾ ਜੀ ਸਰੀਰ ਤੁਹਾਰਾ ਤਾਂ ਬੱਜਰ ਕਰਹਿਤ ਸਿੱਖ ਹੋਣੇ ਨਹੀਂ ਦਿੰਦਾ ਭਾਵੇਂ ਜਾਨ ਚਲੀ ਜਾਏ, ਪਰ ਸਾਡਾ ਇੱਕ ਸਵਾਲ ਹੈ। ਸਿੱਖ ਬੜੇ ਇਮਾਨਦਾਰ ਹੁੰਦੇ ਸੀ, ਝੂਠ ਨਹੀਂ ਸੀ ਬੋਲਦੇ ਕਿ ਬਾਬਾ ਜੀ ਉਹਨਾਂ ਲੜਕੀਆਂ ਦੇ ਸੁੰਦਰ ਚਿਹਰੇ ਦੇਖ ਕੇ ਤੁਹਾਡੇ ਮਨ ਦੇ ਵਿੱਚ ਕੋਈ ਗੰਦਾ ਸੰਕਲਪ ਤਾਂ ਨਹੀਂ ਉੱਠਿਆ? ਬਾਬਾ ਦੀਪ ਸਿੰਘ ਦਾ ਜਵਾਬ ਕੀ ਸੀ? ਕਹਿੰਦੇ ਖਾਲਸਾ ਜੀ, ਮੇਰੇ ਸਾਹਮਣੇ ਜੇ ਉਹਨਾਂ ਲੜਕੀਆਂ ਨੂੰ ਖੜੀਆਂ ਕਰ ਦਿੱਤੀਆਂ ਜਾਣ, ਮੈਂ ਉਹਨਾਂ ਨੂੰ ਸਿਆਣ ਨਹੀਂ ਸਕਦਾ, ਕਿਉਂਕਿ ਮੈਂ ਚਿਹਰਾ ਦੇਖਿਆ ਹੀ ਨਹੀਂ ਉਹਨਾਂ ਦਾ, ਮੈਂ ਨਹੀਂ ਚਿਹਰਾ ਦੇਖਿਆ। ਪਰ ਤੇਰਾ ਰੂਪ ਨਾ ਪੇਖੈ ਨੇਤਰ, ਮੈਂ ਤਾਂ ਉਹਨਾਂ ਦੇ ਚਰਨਾਂ ਵੱਲ ਤਾਂ ਵੇਖਦਾ ਰਿਹਾ, ਮੈਂ ਆਪਣਾ ਨਿਤਨੇਮ ਕਰਦਾ ਸੀ, ਕਿਉਂਕਿ ਹਰ ਰੋਜ਼ 51 ਪਾਠ ਕਰਨ ਨੂੰ ਕਿੰਨਾ ਵਕਤ ਲੱਗਦਾ। ਪੰਜਾਬ ਦੇ ਇੱਕ ਜੱਜ ਸੀ, ਉਹ 51 ਪਾਠ ਜਪਜੀ ਦੇ ਕਰਦਾ ਹੁੰਦਾ ਸੀ ਹਰ ਰੋਜ਼, ਰਿਟਾਇਰ ਹੋ ਗਿਆ ਸਰਦਾਰ ਕਿਰਪਾਲ ਸਿੰਘ ਸ਼ਹਿ ਸਿੰਘ ਜੱਜ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੱਜ ਸਾਹਿਬ ਇਹ ਦੱਸੋ ਵੀ ਇੰਨੇ ਪਾਠ, ਐਡੀ ਸਖ਼ਤ ਡਿਊਟੀ, ਕਿੰਨੇ ਜੱਜ ਤੁਹਾਡੇ ਅੰਡਰ ਨੇ, ਸਭ ਜੱਜ, ਇਹ ਕਿਵੇਂ ਕਰਦੇ ਹੋ? ਕਹਿੰਦੇ ਬਾਬਾ ਜੀ ਉਦੋਂ ਲੰਚ ਟਾਈਮ ਹੁੰਦਾ ਵੀ ਮੈਂ ਕਿਸੇ ਵਕੀਲਾਂ ਨਾਲ ਜੱਜਾਂ ਨਾਲ ਮੈਂ ਵਹਿੰਦਾ ਨਹੀਂ, ਮੇਰੀ ਆਦਤ ਇਹ ਬਣੀ ਹੈ, ਉਨੇ ਟਾਈਮ ਦੇ ਵਿੱਚ ਵੀ ਮੈਂ ਅਤੇ ਜਪਜੀ ਦੇ ਪਾਠ ਜਿੰਨੇ ਹੁੰਦੇ ਨੇ, ਜਾਣ ਲੱਗਿਆ ਵੀ ਜਪਜੀ, ਆਉਣ ਲੱਗਿਆ ਵੀ ਜਪਜੀ, ਘਰ ਦੇ ਵਿੱਚ ਵੀ ਜਪਜੀ, ਹਰ ਵੇਲੇ ਜਪਜੀ ਦਾ ਪਾਠ ਚੱਲਦਾ ਰਹੇ। ਬਾਬਾ ਦੀਪ ਸਿੰਘ ਉਹਨਾਂ ਸੂਰਵੀਰਾਂ ਯੋਧਿਆਂ ਦੀਆਂ ਐਵੇਂ ਨਹੀਂ, ਉਹਨਾਂ ਦੀਆਂ ਧੜਾਂ ਲੜੀਆਂ ਸਿਰ ਅਲੱਗ ਵੀ ਹੋ ਗਏ, ਅਤੇ ਪੰਜਾਬ ਦੀ ਧਰਤੀ ਦੇ ਵਿੱਚ ਅੱਜ ਜੇ ਕਹੀਏ, ਜਿਹੜਾ ਜਿਵੇਂ ਬਹੁਤ ਸਾਰੇ ਵਿਦਵਾਨਾਂ ਨੇ ਇਹ ਵਿਚਾਰਨ ਵੀ ਪੰਜਾਬ ਤਾਂ ਵਸਦੇ ਹੀ ਗੁਰਾਂ ਦੇ ਨਾਂ 'ਤੇ, ਇਹਦੇ ਸ਼ੱਕ ਵੀ ਕੀ? ਫਿਰ ਕਰੂੰਗਾ ਖਾਲਸਾ ਵਸੈ ਵਿੱਚ ਪੰਜਾਬ, ਇਹ ਗੁਰੂਆਂ ਦੇ ਨਾਂ 'ਤੇ ਹੈ, ਪਰ ਅੱਜ ਕੈਸੇ ਹਾਲਾਤ ਬਣਦੇ ਜਾ ਰਹੇ ਨੇ। ਤਿੰਨ ਵਿਅਕਤੀਆਂ ਦਾ ਨਾਂ ਲੈ ਕੇ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦਾ ਹੋਇਆ ਗੱਲ ਸਮਾਪਤ ਕਰਾਂਗਾ। ਅਜੇ ਕੱਲ੍ਹ ਦੀ ਗੱਲ ਹੈ, ਇੱਥੇ ਨਕਲੀ ਨਿਰੰਕਾਰੀ ਪੈਦਾ ਹੋਇਆ, ਸਾਰਾ ਕੁਛ ਜੋ ਵੀ ਸਿਆਪਿਆਂ ਦੀ ਜੜ ਉੱਥੋਂ ਪੈਦਾ ਹੋਈ ਅਤੇ ਉਸ ਤੋਂ ਅੱਗੇ ਸੰਘਰਸ਼ ਨੂੰ ਜਨਮ ਹੋਇਆ, ਉਹਦੀ ਅਜੇ ਕਹਾਣੀ ਮੁੱਕੀ ਨਹੀਂ। ਆਸ਼ੂਤੋਸ਼ ਵਰਗੇ ਉਹ ਬੰਦੇ ਜਿਹੜੇ ਸਾਡੇ ਝੋਨਾ ਲਾਉਣ ਵਾਸਤੇ ਪੰਜਾਬ ਵਿੱਚ ਦਿਹਾੜੀ ਜੋਤਾ ਕਰਨ ਵਾਸਤੇ, ਗਰੀਬ ਲੋਕ ਬਿਹਾਰ ਦੇ ਭਈਏ ਯੂਪੀ ਦੇ ਭਈਏ ਆਉਂਦੇ ਸੀ, ਅੱਜ ਪੰਜਾਬ ਦੀ ਧਰਤੀ ਦੇ ਵਿੱਚ ਆਉਂਦੇ ਨੇ ਕਾਹਦੇ ਵਾਸਤੇ? ਗੁਰੂ ਬਣਨ ਵਾਸਤੇ। ਉਹਨਾਂ ਨੂੰ ਪਤਾ ਚੱਲ ਗਿਆ ਵੀ ਇੱਥੇ ਪਖੰਡ ਦੀ ਬੜੀ ਪੂਜਾ ਹੈ, ਟੇਕ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੇ। ਉਹਨਾਂ ਦੇ ਪਿੱਛੇ ਜਦੋਂ ਚਾਰ ਬੰਦੇ ਇਕੱਠੇ ਹੋ ਜਾਂਦੇ ਨੇ ਤੇ ਉਦੋਂ ਪਿੱਛੇ ਰਾਜਸੀ ਸ਼ਕਤੀ ਉਹਨਾਂ ਦੇ ਪਿੱਛੇ ਆਖੜਦੀ, ਉਹਨਾਂ ਨੂੰ ਪੈਸੇ ਵੀ ਮਿਲਦੇ, ਉਹਨਾਂ ਨੂੰ ਸਹੂਲਤਾਂ ਵੀ ਮਿਲਦੀਆਂ, ਉਹਨਾਂ ਨੂੰ ਜਗ੍ਹਾ ਬਣਾਉਣ ਵਾਸਤੇ ਜ਼ਮੀਨਾਂ ਵੀ ਮਿਲਦੀਆਂ, ਪਰ ਜਿਵੇਂ ਨਾ ਜਿਵੇਂ ਹੋਵੇ ਪੰਜਾਬ ਦੀ ਧਰਤੀ ਉਹ ਸਿੱਖਾਂ ਦਾ ਸਫਾਇਆ ਕਰ ਦਿੱਤਾ ਜਾਵੇ, ਇਹ ਯੋਜਨਾ ਚੱਲਦੀ ਹੈ। ਔਰ ਉਸੇ ਯੋਜਨਾਬੱਧ ਤਰੀਕੇ ਦੇ ਨਾਲ ਆਸ਼ੂਤੋਸ਼ ਨੇ ਕੰਮ ਕੀਤਾ। ਕੀ ਸੀ ਉਹਦੇ ਕੋਲ ਜੀ? ਲਿਆਓ ਜਿਵੇਂ ਪ੍ਰਕਾਸ਼ ਦਿਖਾਉਣਾ ਹੈ, ਇੱਥੇ ਦਾ ਗਿਆ ਵਿਚਾਰਾ ਇੱਕ ਸਿੰਘ ਕੈਨੇਡਾ ਉੱਥੇ ਟੋਰਾਂਟੋ ਦੇ ਵਿੱਚ ਰਹਿੰਦਾ। ਮੈਂ ਕਿਹਾ ਉਹ ਤੂੰ ਚੰਗਾ ਭਲਾ ਸਿੰਘ ਸੀ, ਤੂੰ ਕਿਵੇਂ ਚਲਿਆ ਗਿਆ ਉੱਥੇ? ਤੈਨੂੰ ਪਤਾ ਉਹ ਕਿੰਨਾ ਜੀਵਨ ਦਾ ਡਿੱਗਿਆ ਹੋਇਆ ਬੰਦਾ ਹੈ, ਉਹਦਾ ਕਰੈਕਟਰ ਬਾਰੇ ਤੈਨੂੰ ਗਿਆਨ ਹੈਗਾ ਵੀ ਕਿਹਾ ਜਿਹਾ ਬੰਦਾ? ਉਹ ਬਹੁਤ ਵਿਗੜਿਆ ਭਈਆ ਹੈ। ਉਹ ਕਹਿੰਦਾ ਜੀ ਮੈਂ ਗਿਆ ਵੀ, ਉਹ ਕਹਿੰਦੇ ਨੇ ਵੀ ਪ੍ਰਕਾਸ਼ ਦਿਖਾ ਦਿੰਦਾ ਹੈ, ਇਹ ਸਿੰਘ ਦੀ ਚੰਗੀ ਸੁਰਤ ਟਿਕਦੀ ਸੀ ਕਦੇ ਕਦੇ, ਕਿਉਂਕਿ ਸੁਰਤ ਟਿਕਦੀ ਹੈ ਜਦੋਂ ਸਤੋਵੀਂ ਵਿਰਦੀ ਹੁੰਦੀ ਹੈ, ਬਿਜਲੀ ਵਰਗਾ, ਚੰਦ ਸੂਰਜਾਂ ਵਰਗਾ, ਤੇ ਚੜ੍ਹਦੇ ਸੂਰਜ ਦੀ ਲਾਲੀ ਵਰਗ, ਕਈ ਤਰ੍ਹਾਂ ਦਾ ਪ੍ਰਕਾਸ਼ ਦਾ ਰੂਪ ਸਮਾਧੀ ਦੇ ਵਿੱਚ ਦਿਸਿਆ ਕਰਦਾ। ਇਹ ਅਭਿਆਸੀ ਲੋਕ ਜਾਣਦੇ, ਦੂਜਿਆਂ ਦਾ ਇਹ ਵਿਸ਼ਾ ਨਹੀਂ ਹੈ, ਉਹਨਾਂ ਦੀ ਬਾਤ ਸਮਝ ਨਹੀਂ ਆਏਗੀ। ਨੇਤਰ ਬੰਦ ਹੋਇਆਂ ਤੋਂ ਪ੍ਰਕਾਸ਼ ਦਿਸੇਗਾ, ਉਸ ਤਰ੍ਹਾਂ ਜਿਵੇਂ ਨੇਤਰ ਖੁੱਲਿਆਂ ਤੋਂ ਸੂਰਜ ਦਾ ਪ੍ਰਕਾਸ਼ ਦਿਖਦਾ, ਨੇਤਰ ਬੰਦ ਤੋਂ ਉਹ ਪ੍ਰਕਾਸ਼ ਰੱਬੀ ਪ੍ਰਕਾਸ਼ ਦਿਖੇ। ਉਹ ਪ੍ਰਕਾਸ਼ ਦਾ ਭੁਲੇਖਾ ਪਾ ਕੇ ਕਹਿੰਦਾ ਜੀ ਮੈਂ ਗਿਆ ਉਹਦੇ ਕੋਲ, ਕਹਿੰਦਾ ਉਹਨੇ ਮੇਰੇ ਨਾੜਾਂ ਨੂੜਾਂ ਜਾਂ ਦੱਬੀਆਂ। ਪ੍ਰਕਾਸ਼ ਕਹਿੰਦਾ ਮੇਰਾ ਤਾਂ ਜਿਹੜਾ ਪਹਿਲਾ ਪ੍ਰਕਾਸ਼ ਸੀ, ਕਹਿੰਦਾ ਉਹ ਵੀ ਗਿਆ ਮੇਰੇ ਕੋਲੋਂ। ਕਹਿੰਦਾ ਮੈਂ ਉਹਨੂੰ ਕਿਹਾ ਵੀ ਭਾਈ ਮੇਰਾ ਤਾਂ ਪਹਿਲਾਂ ਵੀ ਗਿਆ ਜਿਹੜਾ ਸੀ, ਤੈਂ ਹੋਰ ਤਾਂ ਕੀ ਦੇਣਾ। ਗੁਰੂ ਦੀ ਉਹਦੇ 'ਤੇ ਨਾਰਾਜ਼ਗੀ ਹੋ ਗਈ, ਜਿਹੜੀ ਗੁਰੂ ਦੀ ਬਖਸ਼ ਮੁੜ ਕੇ ਅੱਜ ਤੱਕ ਤਾਬ ਨਹੀਂ ਆਇਆ। ਉਸ ਟੱਕਰਾਂ ਮਾਰਦਾ ਫਿਰਦਾ, ਅਭਿਆਸ ਕਰਦਾ ਪਰ ਗੱਲ ਨਹੀਂ ਬਣੀ ਮੁੜ ਕੇ। ਗੁਰੂ ਨਾ ਛੋਟੇ ਆਪਣਾ, ਦੂਜੇ ਨਾ ਧਰੇ ਪਿਆਰ। ਉਸ ਤੋਂ ਬਾਅਦ ਭਨਿਆਰਾਂ ਵਾਲਾ ਖੜਾ ਕਰ ਦਿੱਤਾ, ਇੱਕ ਬੇਲਦਾਰ ਬੰਦਾ, ਖੱਡੇ ਪੱਟ ਕੇ ਦਰਖਤ ਲਾਉਣ ਵਾਲਾ ਖਦਾਨਾਂ ਦੇ ਵਿੱਚ। ਦੇਖੋ ਕਿਸ ਤਰੀਕੇ ਦੇ ਨਾਲ ਗੁਰੂ ਬਣ ਬੈਠਾ, ਕਿਉਂਕਿ ਜਦੋਂ ਮਨਿਸਟਰ ਲੋਕ ਜਾਣ ਲੱਗ ਜਾਣ, ਮਨਿਸਟਰ ਉੱਥੇ ਮੱਥੇ ਟੇਕਣ ਲੱਗ ਜਾਣ, ਫਿਰ ਉਹਨਾਂ ਦੀ ਰਿਸੋਰ ਵੀ ਜਾਇਆ ਕਰਦੇ ਨੇ, ਉਹ ਵੀ ਜਾਣ ਲੱਗ ਗਏ। ਉਹ ਐਸਾ ਚੰਮ ਲਿਆ ਹਾਥੀ ਦੇ ਉੱਤੇ ਬਹਿ ਕੇ ਦੀਵਾਨ ਲਾਇਆ ਕਰੇ, ਹਾਥੀ ਦੇ ਉੱਤੇ ਮੈਂ ਕੋਲ ਬੜਿਆ ਵਾ, ਉਹਦੇ ਦੀਵਾਨ ਲਾਉਣ ਦਾ ਤਰੀਕਾ ਸਾਰੀ ਦੁਨੀਆ ਤੋਂ ਨਿਆਰਾ। ਹਾਥੀ ਐਂ ਗੇੜੇ ਕੱਢਦਾ ਫਿਰਦਾ, ਉਹਨਾਂ ਵਾਲੀ ਦੀਵਾਨ ਲਾਉਂਦਾ ਫਿਰਦਾ ਹੁੰਦਾ ਸੀ, ਪਾਗਲ ਲੋਕ ਖੜੇ ਹੁੰਦੇ ਸੀ ਆਲੇ ਦੁਆਲੇ। ਸਾਡੇ ਉੱਥੇ ਇਲਾਕੇ ਦੀ ਗੱਲ ਇਹ ਵੀ ਮੈਂ ਕਹਿਣ ਤੋਂ ਸੰਕੋਚ ਨਹੀਂ ਕਰੂੰਗਾ, ਇੱਕ ਨੌਜਵਾਨ ਬੇਟੀ ਨੂੰ ਲੈ ਕੇ ਬੀਬੀ ਭਾਵਨਾ ਦੇ ਵਾਸ ਹੋਈ, ਉਹਨੂੰ ਕਹਿੰਦੀ ਆ ਬਾਬਾ ਜੀ ਇਹ ਮੇਰੀ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ, ਕਿਤੇ ਕੋਈ ਕਿਰਪਾ ਕਰ ਦਿਓ। ਜਦੋਂ ਬੀਬੀ ਦਾ ਚਿਹਰਾ ਸੁੰਦਰ ਵੇਖ ਕੇ ਕਹਿਣ ਲੱਗਾ ਹਿੜ ਹਿੜ ਜੇ ਕਰਕੇ, ਕਹਿੰਦਾ ਬੀਬੀ ਇਹਦਾ ਰਿਸ਼ਤਾ ਕੀ ਹੋਣਾ ਸੀ, ਇਹਦੇ ਸੰਯੋਗ ਤਾਂ ਮੇਰੇ ਨਾਲ ਲਿਖੇ ਹੋਏ ਨੇ। ਲੋਕਾਂ ਦੀ ਜ਼ਮੀਰ ਮਰ ਗਈ, ਜਿਹੜੇ ਇਹੋ ਜਿਹੇ ਪਖੰਡੀਆਂ ਨੂੰ ਆਪਣਾ ਸਭ ਕੁਛ ਲੁਟਾਈ ਜਾ ਰਹੇ ਨੇ। ਇਹ ਗੁਰੂ ਦੇ ਕੋਲ ਬੈਠਣ ਦੇ ਕਦੇ ਸਾਰੀ ਰਾਤ ਕੋਈ ਨੌਜਵਾਨ ਬੀਬੀ ਬੈਠੀ ਰਹੇ ਇਸ ਗੁਰੂ ਦੇ ਕੋਲ, ਕੋਈ ਹੈ ਕੋਈ ਗੱਲ ਬਣਾ ਦੇਵੇ ਕਿਸੇ ਤਰ੍ਹਾਂ ਦੀ। ਇਹ ਪੂਰਨ ਗੁਰੂ ਦਾ ਐਸਾ ਸਰੂਪ ਹੈ, ਕਿਉਂ ਪਖੰਡੀਆਂ ਦੇ ਜਾ ਕੇ ਧੱਕੇ ਖਾਂਦੇ। ਔਰ ਫਿਰ ਜਦੋਂ ਉਹਨੇ ਦੇਖਿਆ ਵੀ ਹੁਣ ਲੱਖਾਂ ਦੀ ਗਿਣਤੀ ਮੇਰੇ ਚੇਲੇ ਚੇਲੀਆਂ ਬਣ ਗਏ, ਉਹਨੇ ਇੱਕ ਕਿਤਾਬ ਚਾ ਬਣਾਇਆ ਮੇਰੇ ਕੋਲ ਪਿਆ, ਉਹ ਮੈਂ ਜ਼ਬਾਨੀ ਗੱਲਾਂ ਮੈਂ ਉਹੀ ਕਰੂੰ ਜਿਹਦਾ ਮੇਰੇ ਕੋਲ ਪਰੂਫ ਹੈ, ਉਹ ਕਿਤਾਬ ਚਾ ਮੇਰੇ ਕੋਲ ਪਿਆ। ਇੱਕੋ ਸਾਖੀ ਜਿਵੇਂ ਜਨਮ ਸਾਖੀ ਚੱਲਦੀ ਹੈ, ਉਹ ਕੋਈ ਮਨਜੀਤ ਕੌਰ ਹੈ ਉਹ ਲਿਖਦਾ ਅੱਗੇ ਸਾਖੀ ਮਨਜੀਤ ਕੌਰ ਕੀ ਚੱਲੀ। ਦੇਖੋ ਸਾਖੀ, ਦੇਖੋ ਮਨਜੀਤ ਕੌਰ ਦੀ ਸਾਖੀ ਚੱਲੀ, ਉਹ ਤਿੰਨ ਵਾਰੀ ਉਸੇ ਬੀਬੀ ਦੀ ਸਾਖੀ ਲਿਖੀ ਹੋਈ, ਉਹ ਮਗਜ ਮਾਰਿਆ ਹੋਇਆ, ਤੁਕ ਨਾਲ ਕੋਈ ਤੁਕ ਨਹੀਂ ਜੜਦੀ। ਅਰੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਜਿਹੜਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੈ ਇਹਦੇ 'ਚ ਹੁਣ ਸ਼ਕਤੀ ਨਹੀਂ ਰਹੀ, ਜੇ ਅਖੰਡ ਪਾਠ ਕਰਨੇ ਤਾਂ ਭਾਈ ਇਹਦੇ ਕਰਿਆ ਕਰੋ, ਉਹਦੇ ਅਖੰਡ ਪਾਠ ਸ਼ੁਰੂ ਹੋ ਗਏ, ਸ਼ਾਇਦ ਤੁਹਾਨੂੰ ਪਤਾ ਜਾਂ ਨਹੀਂ ਪਤਾ। ਹੌਲੀ ਹੌਲੀ ਇਹਦੇ ਨਾਲ ਵੀ ਜਦ ਉਹਨੇ ਦੇਖਿਆ ਵੀ ਕਾਮਯਾਬੀ ਨਹੀਂ, ਉਹਨੇ ਫਿਰ 1000 ਰੁਪਇਆ ਰੇਟ ਰੱਖ ਦਿੱਤਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਆਵੇ ਜਾਂ ਸਾੜ ਕੇ ਆਵੇ। ਇਹ ਹੋਈ ਹੋਈ ਗੱਲ ਦੱਸਣ ਲੱਗੇ ਤੁਹਾਨੂੰ, ਜੇ ਵਕੀਲ ਸਾਹਿਬ ਨੇ ਦੱਸਿਆ ਤਾਂ ਮੇਰੇ ਵੀ ਸੰਸਕਾਰ ਉੱਠਿਆ, ਕਿਉਂਕਿ ਦੁੱਖ ਹੰਢਾਇਆ ਉਸ ਵੇਲੇ। 1000 ਰੁਪਇਆ ਦਿੰਦਾ ਸੀ, ਜੇ ਕੋਈ ਪਾੜ ਕੇ, ਇੱਕ ਕੈਮੀਕਲ ਇਹੋ ਜਿਹਾ ਸੀ ਵੀ ਐਂ ਛਿੜਕੇ ਚਲੇ ਜਾਂਦੇ, ਪਿੱਛੇ ਦੇ 2-4 ਸਕਿੰਟਾਂ ਬਾਅਦ ਆਪਣੇ ਆਪ ਅੱਗ ਲੱਗ ਜਾਂਦੀ ਸੀ 2 ਮਿੰਟਾਂ ਬਾਅਦ। ਸਾਡੇ ਇਲਾਕੇ ਦੇ ਵਿੱਚ ਸ਼ੁਰੂ ਹੋ ਗਿਆ ਕੰਮ, ਔਰ ਮੇਰੇ ਆਪਣੇ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਇਆ, ਬਹੁਤ ਵੱਡੇ ਵੱਡੇ ਇਕੱਠ ਕੀਤੇ। ਔਰ ਉਹਨੂੰ ਇਹ ਤਕਲੀਫ ਹੋਈ, ਸਾਡੇ ਡੇਰੇ ਦੇ ਉੱਤੇ ਮਾਰਨ ਵਾਸਤੇ ਉਹਨੇ ਇੱਕ ਜੀਪ ਦੇ ਕੇ ਗੁੰਡੇ ਭੇਜੇ ਮੇਰਾ ਨੁਕਸਾਨ ਕਰਨ ਵਾਸਤੇ। ਮੈਂ ਨਹੀਂ ਡਰਿਆ ਇਸ ਗੱਲ ਨੂੰ, ਮਰਨਾ ਇੱਕ ਦਿਨ ਹੈ। ਜਦੋਂ ਮੈਂ ਦੇਖਿਆ ਵੀ ਤਾਂ ਸਰਕਾਰਾਂ ਨਾਲ ਰਲੀਆਂ ਹੋਈਆਂ, ਗੁਰੂ ਦੀ ਹਜ਼ੂਰੀ 'ਚ ਬੈਠਿਆ, ਮੈਂ ਪਰੂਫ ਦੇ ਕੇ ਗੱਲ ਕਰਾਂਗਾ। ਮੈਂ ਪੰਜਾਬ ਸਰਕਾਰ 'ਤੇ ਕੇਸ ਕੀਤਾ, ਮੇਰੀ ਫਾਈਲ ਹੁਣ ਤੱਕ ਵੀ ਦੇਖ ਸਕਦੇ। ਪੰਜਾਬ ਸਰਕਾਰ 'ਤੇ ਕੇਸ ਕੀਤਾ, ਹਾਈਕੋਰਟ ਦੇ 'ਚ ਮੈਂ ਰਿਟ ਕੀਤੀ, ਲਖਣਪਾਲ ਵਕੀਲ ਕੀਤਾ, ਅੱਜ ਵੀ ਫਾਈਲ ਦੇਖ ਸਕਦੇ ਉਹਦੇ ਕੋਲ। ਮੈਂ ਹੈਰਾਨ ਹਾਂ ਵੀ ਸਾਡੇ ਸਿੱਖਾਂ 'ਚ ਡਿੰਗਾਂ ਤਾਂ ਮਾਰਦੇ ਨੇ, ਲੱਖਾਂ ਰੁਪਏ ਵਕੀਲਾਂ ਨੂੰ ਤਾਂ ਦੇ ਦੇਣਗੇ ਇਹ ਆਪਸ ਵਿੱਚ ਹੀ ਲੜ ਕੇ ਪ੍ਰਧਾਨੀਆਂ ਵਾਸਤੇ। ਮੈਨੂੰ ਕੋਈ ਅਮੈਰੀਕਾ 'ਚ, ਕਨੇਡਾ 'ਚ, ਜਰਮਨ 'ਚ, ਯੂਰਪ ਦੇ ਵਿੱਚ, ਇੰਗਲੈਂਡ 'ਚ ਜਾਂ ਹਿੰਦੁਸਤਾਨ 'ਚ ਕੋਈ ਇੱਕ ਸੰਤ ਦੱਸ ਦੇਵੇ। ਅਖਬਾਰਾਂ 'ਚ ਵੀ ਆਇਆ ਵੀ ਹਰੀ ਸਿੰਘ ਨੇ ਰਿਟ ਕੀਤੀ, ਕਿਸੇ ਨੇ ਆ ਕੇ ਮੇਰੀ ਹੌਸਲਾ ਅਫਜ਼ਾਈ ਵੀ ਕੀਤੀ ਹੋਵੇ, ਚਲੋ ਪੈਸੇ ਤਾਂ ਮੈਂ ਆਪਣੇ ਕੋਲੋਂ ਖਰਚਣ ਦੀ ਬਾਤ ਸੀ, ਆਖਿਰ ਮੈਂ ਕਿੰਨੀ ਕੁ ਜੰਗ ਲੜ ਸਕਦਾ ਸੀ ਇਕੱਲਾ। ਜਿੱਥੇ ਪੈਸੇ ਦੇ ਨਾਲ ਜੰਗ ਲੜ ਹੁੰਦੀ ਸੀ, ਮੇਰੇ ਇਕੱਲੇ ਦੇ ਬਸ ਦੀ ਬਾਤ ਨਹੀਂ ਹੈ। ਹਾਂ, ਇਹ ਜ਼ਰੂਰ ਕਰ ਦਿੱਤਾ, ਪੰਜਾਬ ਸਰਕਾਰ ਦੇ ਸੰਮਨ ਜਾਰੀ ਹੋ ਗਏ ਅਖਬਾਰਾਂ ਵਿੱਚ ਆ ਗਏ, ਕਿਉਂਕਿ ਕੇਸ ਬੜਾ ਸਿੱਧਾ ਸੀ। ਮੈਂ ਆਪਣੇ ਵਕੀਲ ਨੂੰ ਕਿਹਾ ਵੀ ਤੁਸੀਂ ਇਹ ਨੁਕਤਾ ਨਾਲ ਰੱਖਣਾ ਵੀ ਜਿਹੜੇ ਥਾਂ 'ਤੇ ਉਹਨੇ ਬੈਠ ਕੇ ਡੇਰਾ ਬਣਾਇਆ, ਇਹ ਸਰਕਾਰ ਦੀ ਜਗ੍ਹਾ, ਪੰਜਾਬ ਸਰਕਾਰ ਨੇ ਆਪਣੀ ਜਗ੍ਹਾ 'ਚ ਰੱਖ ਕੇ ਤੁਹਾਨੂੰ ਪਾਲਿਆ ਹੋਇਆ। ਇੱਕ ਪਾਸੇ ਸਿੱਖਾਂ ਦੀ ਸਰਕਾਰ ਕਹਾਉਂਦੀ, ਇੱਕ ਪਾਸੇ ਇਹ ਜਿਹੇ ਕੁੱਤਿਆਂ ਨੂੰ ਪਾਲਦੀ ਹੈ। ਵੀ ਇਸ ਕਰਕੇ ਇਹਦਾ ਜਵਾਬ ਦੇਵੇ ਪੰਜਾਬ ਸਰਕਾਰ। ਇਹ ਕਾਰਨ ਕੀ ਹੈ ਵੀ ਕਿਉਂ ਉੱਥੇ ਰੱਖ ਕੇ ਐਸਾ ਹੋਇਆ? ਜੇ ਗੁਰੂ ਗ੍ਰੰਥ ਸਾਹਿਬ ਨੂੰ ਪਾਠ ਸਾਰ ਸਕਦੇ ਨੇ, ਇਹਦਾ ਡੇਰਾ ਜਿਹੜਾ ਪੰਜਾਬ ਸਰਕਾਰ ਦੀ ਜਗ੍ਹਾ 'ਚ ਉਹਨੂੰ ਜ਼ਬਤ ਵੀ ਨਹੀਂ ਕਰ ਸਕਦੇ? ਪਰ ਨਹੀਂ, ਕੋਈ ਬਹੁਤੀ ਕਿਸੇ ਦੇ ਸੁਣੀ ਨਹੀਂ। ਚਲੋ ਅਖੀਰ ਦੇ ਵਿੱਚ ਉਹਦੇ 'ਤੇ ਕੇਸ ਬਣੇ, ਉਹ ਪਕੜਿਆ ਗਿਆ। ਪੰਜ ਗੁਰੂ ਗ੍ਰੰਥ ਸਰੂਪ ਸਰਹੰਦ ਦੇ ਵਿੱਚ ਸਾੜੇ ਗਏ, ਤਖਾਣ ਮਾਜਰੇ ਨਾਲ ਹੀ ਪਿੰਡ ਆ ਉੱਥੇ, ਜੀ ਡੀ ਰੋਡ 'ਤੇ। ਸਾਡੇ ਤਾਂ ਕਰਮਾਂ 'ਚ ਪਾਈ ਹੁਣ ਪਤਾ ਨਹੀਂ ਕੀ ਗੱਲ ਆ ਵੀ ਸੜਕਾਂ 'ਤੇ ਬਹਿਣੀ ਲਿਖਿਆ ਹੋਇਆ। ਅਸੀਂ ਉਸ ਵੇਲੇ ਜੀ ਟੀ ਰੋਡ 'ਤੇ ਸੜਕ 'ਤੇ ਬੈਠ ਕੇ ਧਰਨਾ ਦਿੱਤਾ। ਪੰਜਾਬ ਸਰਕਾਰ ਦੀ ਅੱਖਾਂ ਖੋਲੀਆਂ, ਉਹਨਾਂ ਨੂੰ ਉਹ ਪਖੰਡੀ ਨੂੰ ਗ੍ਰਿਫਤਾਰ ਕਰਨਾ ਪਿਆ। ਗ੍ਰਿਫਤਾਰ ਕਰਕੇ ਉਹ ਸਰਹੰਦ ਥਾਣੇ ਦੇ ਵਿੱਚ ਸੀ। ਤਸੱਲੀ ਕਰਨ ਵਾਸਤੇ ਅਸੀਂ ਇੱਕ ਆਪਣਾ ਸੰਤ ਭੇਜਿਆ, ਉਹ ਐਸ ਐਚ ਓ ਦਾ ਵਾਕਫ ਸੀ। ਸੰਤ ਕਰਮਜੀਤ ਸਿੰਘ ਗਏ ਸੇਵਾ ਪੰਥੀ ਸੰਤ। ਉਹ ਕਹਿੰਦਾ ਐਸ ਐਚ ਓ ਕਹਿੰਦਾ ਬਾਬਾ ਜੀ, ਇਹ ਜਿਹੜਾ ਅਵਤਾਰ ਬਣਿਆ ਫਿਰਦਾ ਸੀ, ਤੁਹਾਨੂੰ ਦਰਸ਼ਨ ਕਰਾਈਏ ਇਹਦੇ? ਉਹ ਕਹਿੰਦਾ ਵੀ ਇੱਥੇ ਤੇਰੇ ਕੋਲ ਵੀ ਦਿਖਾ ਕਿਸ ਤਰ੍ਹਾਂ ਦਾ, ਮੈਂ ਦੇਖਾਂ ਇਹਨੂੰ, ਘਨਿਆਰ ਵਾਲੇ ਨੂੰ, ਪਿਆਰੇ ਨੂੰ ਹੈ ਕਿਹਾ ਜਾ। ਉਹਨੇ ਆਵਾਜ਼ ਮਾਰੀ, ਕਹਿੰਦਾ ਕੱਢੋ ਇਹਨੂੰ ਬਾਹਰ। ਜਦੋਂ ਉਹ ਥਾਣੇਦਾਰ ਗੁਰਸਿੱਖ ਸੀ, ਉਹਨੇ ਗਿਣ ਗਿਣ ਕੇ ਬਦਲੇ ਲਏ ਗੁਰੂ ਗ੍ਰੰਥ ਸਾਹਿਬ। ਉਹਨੇ ਜੋ ਕੱਢਿਆ ਪੂਰਾ ਅਲਫ ਨਗਰ। ਉਹਨੂੰ ਹੌਲਦਾਰ ਨੂੰ ਕਹਿੰਦਾ ਵੀ ਐਂ ਕਰ, ਸੰਤ ਨੂੰ ਕਹਿ ਨੱਚੇ। ਉਹ ਬਿਜਲੀ ਦਾ ਇੱਕ ਪਲੱਗ ਲਾ ਕੇ ਉਹਨੇ ਤਾਰ ਲਾਈ ਕਰੰਟ ਵਾਲੀ। ਉਹ ਜਦੋਂ ਤਾਰ ਲਾ ਕੇ ਉਹ ਫਿਰ ਟਪੂਸੀ ਮਾਰਿਆ ਕਰੇ ਇਸ ਤਰ੍ਹਾਂ ਆਪਣਿਆਰਾਂ ਵਾਲਾ, ਜਿਹੜਾ ਲੋਕਾਂ ਦਾ ਗੁਰੂ ਬਣਿਆ ਬੈਠਾ ਸੀ। ਉਹ ਥਾਣੇਦਾਰ ਦੇ ਪੈਰ ਫੜ ਕੇ ਕਹੇ, ਸਰਦਾਰ ਜੀ ਮੈਨੂੰ ਬਖਸ਼ ਲੈ। ਥਾਣੇਦਾਰ ਲੱਤਾਂ ਮਾਰੇ, ਕਹਿੰਦਾ ਆਹ ਦੇਖੋ ਜਿਹੜਾ ਲੋਕਾਂ ਦਾ ਬਾਪ ਬਣਿਆ ਬੈਠਾ ਸੀ, ਆਹ ਮੇਰੇ ਪੈਰਾਂ 'ਚ ਪਿਆ ਹੈ। ਪੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਅਜੇ ਉਹਦਾ ਸਿਆਪਾ ਇੱਕ ਨਿਬੜਦਾ ਨਹੀਂ, ਦੂਜਾ ਸਾਡੇ ਗਲ ਪੈ ਜਾਂਦਾ। ਆਹ ਹੁਣ ਸਰਸੇ ਵਾਲੇ ਨੇ ਖੜਾ ਕਰ ਦਿੱਤਾ। ਦੇਖੋ ਕੈਸਾ ਉਹਨੂੰ ਸੁਝੀ ਸਕੀਮ ਕੈਸੀ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਹੀ ਸਰੂਪ ਬਣਾਉਂਦਾ ਆਪਣਾ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਹੀ ਕਮਰ ਕਸਾ, ਤੇ ਫਿਰ ਅੰਮ੍ਰਿਤ ਦੀ ਖਿੱਲੀ ਉਡਾਉਂਦਾ, ਆਪਣੇ ਪੁੱਤ ਦਾ ਨਾਮ ਸਾਹਿਬਜ਼ਾਦਾ ਰੱਖਦਾ, ਆਪਣੇ ਮਸਟੰਡਿਆਂ ਦਾ ਨਾਮ ਪੰਜ ਪਿਆਰੇ ਦੇ ਕੇ ਉਹਨਾਂ ਨੂੰ ਸੱਤ ਪਿਆਰੇ ਬਣਾਉਂਦਾ। ਤੇ ਜਿਸ ਵੇਲੇ ਇਹ ਘਨਾਉਣੀ ਹਰਕਤ ਕੀਤੀ, ਪਿੱਛੇ ਤਾਕਤ ਹੈ ਗੁਰੂ ਪਿਆਰੇ, ਉਹ ਕਹਿੰਦਾ ਕੀ, ਉਹ ਕਹਿੰਦੇ ਸਿੱਖ 2 ਕਰੋੜ ਨੂੰ, ਕਹਿੰਦੇ ਮੇਰੇ ਸੇਵਕ 3 ਕਰੋੜ ਨੂੰ, ਕਹਿੰਦਾ 1 ਕਰੋੜ ਵੱਧ ਨੂੰ। ਹੁਣ ਫਿਰ ਕਿੱਥੇ ਗਏ ਉਹਦੇ ਕਰੋੜ? ਹੁਣ ਕਿੱਥੇ ਗਏ? ਹੁਣ ਵੀ ਤਾਂ ਉੱਥੇ ਵਸਦੇ। ਆਖਿਰ ਜਦੋਂ ਦੇਖਿਆ ਵੀ ਰਾਜਸੀ ਲੋਕ ਜਿਹੜੇ ਨਾ, ਇਹਨਾਂ ਰਾਜਸੀ ਲੋਕਾਂ ਨੇ ਕੁਛ ਨਹੀਂ ਕਰਨਾ, ਸੰਤ ਸਮਾਜ ਨੇ ਝੰਡਾ ਚੱਕਿਆ। ਜਿਹੜੇ ਲੋਕ ਕਹਿੰਦੇ ਸੰਤ ਕੁਛ ਨਹੀਂ ਕਰਦੇ, ਇਹਨਾਂ ਕੋਲ ਏ ਸੀ ਵਾਲੀਆਂ ਕਾਰਾਂ ਨਾ। ਅੱਜ ਹਿੰਦੁਸਤਾਨ ਦੇ ਵਿੱਚ ਇੰਨੀ ਧੁੱਪ ਪੈ ਰਹੀ ਹੈ, ਮੈਂ ਕਹਿੰਦਾ ਵੀ 10 ਮਿੰਟ ਤਾਂ ਬਹੁਤ ਜ਼ਿਆਦਾ ਨੇ, 5 ਮਿੰਟ ਉੱਥੇ ਤਪਦੀ ਸੜਕ 'ਤੇ ਖੜ੍ਹਨਾ ਔਖਾ ਸੀ। ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਿਆ। ਜਿੱਥੇ 5 ਘੰਟੇ ਤਪਦੀ ਸੜਕ ਦੇ ਉੱਤੇ ਚੌਂਕੜੇ ਮਾਰ ਕੇ ਸਾਰਾ ਸੰਤ, 170 ਸੰਤ ਸੀ ਪੰਜਾਬ ਦੇ। ਅਸੀਂ ਅਲਟੀਮੇਟਮ ਦਿੱਤਾ ਹੋਇਆ ਸੀ ਵੀ 18 ਤਰੀਕ ਤੱਕ, 2 ਤਰੀਕ ਨੂੰ ਸਾਡੀ ਮੀਟਿੰਗ ਹੋਈ। ਮੈਂ ਕੈਨੇਡਾ ਸੀ, ਮੇਰੇ ਭਾਈਚਾਰੇ ਨੇ ਸੱਦ ਲਿਆ ਵੀ ਹਰੀ ਸਿੰਘ ਜਲਦੀ ਆ ਜਾ, ਪ੍ਰੋਗਰਾਮ ਆਪਣੇ ਵਿੱਚ ਛੱਡ ਦੇ ਸਾਰੇ। ਜਿਨ੍ਹਾਂ ਸੰਤਾਂ ਨੂੰ ਮਾਇਆ ਨਾਲ ਜ਼ਿਆਦਾ ਪਿਆਰ ਹੈ, ਉਹ ਨਹੀਂ ਵੀ ਗਏ ਹੋਣੇ ਇੱਧਰੋਂ। ਆਵਾਜ਼ ਦਿੱਤੀ, ਮੇਰੀ ਡਿਊਟੀ ਬਣਦੀ ਸੀ, ਮੈਂ ਪਹੁੰਚਿਆ ਉੱਥੇ ਜਾ ਕੇ ਸਾਰੇ ਯੋਜਨਾਬੱਧ ਤਰੀਕੇ ਨਾਲ। ਅਤੇ ਜਿਸ ਵੇਲੇ ਦੇਖਿਆ, ਕਹਿੰਦੀ ਜੀ 31 ਦਾ ਮਾਰਚ ਰੱਖਿਆ ਹੋਇਆ। 31 ਤੋਂ ਪਹਿਲਾਂ ਸਰਕਾਰ ਮੀਟਿੰਗਾਂ ਕਰਨ ਲੱਗ ਗਈ, ਸਾਡੇ ਜ਼ਿੰਮੇਵਾਰਾਂ ਨੂੰ ਕਹਿਣ ਲੱਗ ਗਈ, ਨਹੀਂ ਜੀ ਇਹਦੇ 'ਚ ਬੰਬ ਬਲਾਸਟ ਹੋਜੂਗਾ, ਇਹਦੇ 'ਚ ਆਹ ਕੁਛ ਹੋਜੂਗਾ, ਤੁਸੀਂ ਜੀ ਇਸ ਤਰ੍ਹਾਂ ਕਰੋ ਜੀ, ਐਂ ਨਾ ਕਰੋ। ਅਸੀਂ ਕਿਹਾ ਵੀ ਦੇਖੋ, 5 ਸਿੰਘ ਸਾਹਿਬਾਨਾਂ ਦਾ ਲਿਖਿਆ ਹੋਇਆ ਪ੍ਰੋਗਰਾਮ, ਸਾਡਾ ਨਹੀਂ, ਕਿਰਪਾ ਕਰਕੇ ਇਹਨੂੰ ਚੰਡੀਗੜ੍ਹ ਤੱਕ ਆਉਣ ਦਿਓ। 31 ਤਰੀਕ ਦਾ ਮਾਰਚ ਸੀ ਜਿਹੜਾ, ਰੋਸ ਮਾਰਚ। ਉਦੋਂ ਪਹਿਲਾਂ ਇੱਕ ਨਕਲੀ ਜੀ ਚਿੱਠੀ ਪਤਾ ਨਹੀਂ ਆਪ ਹੀ ਲਿਖ ਲੂਗੀ ਇਹ ਜ਼ਿੰਮੇਵਾਰਾਂ ਨੇ, ਜਾਂ ਕਿਤੇ ਉਹਨਾਂ ਦੇ ਕਿਸੇ, ਉਹ ਲੈਟਰ ਪੈਡ ਉਹਨਾਂ ਦੀ ਸੀ, ਉਹਦੇ ਸਹਿਣ ਨਹੀਂ। ਅਖੇ ਜੀ ਮਾਫ਼ੀਨਾਮਾ ਆ ਗਿਆ ਜੀ, ਮਾਫ਼ੀਨਾਮਾ ਆ ਗਿਆ, ਉਂਗ ਰੌਲਾ ਪਾ। ਅਸੀਂ ਕਿਹਾ ਦਿਖਾਓ ਮਾਫ਼ੀਨਾਮਾ, ਸਾਨੂੰ ਵੀ ਕਿੱਥੇ ਆ, ਜਦ ਦਿਖਾਇਆ ਉਹਦੇ 'ਤੇ ਸਹਿਣ ਨਹੀਂ। ਅਤੇ ਅਸੀਂ ਫਿਰ 1 ਦਿਨ ਪਹਿਲਾਂ 29 ਤਰੀਕ ਨੂੰ ਮੇਰੇ ਉੱਥੇ ਵਿਦਿਆਲਾ, ਜਿਹੜਾ ਗੁਰਮਤਿ ਵਿਦਿਆਲਾ ਜਿੱਥੇ ਬੱਚੇ ਪੜ੍ਹਦੇ ਆ, ਸੰਤ ਸਮਾਜ ਦੀ ਮੀਟਿੰਗ ਹੋਈ। ਉੱਧਰ ਸਿੰਘ ਸਾਹਿਬਾਨਾਂ ਦੀ ਅਕਾਲ ਤਖ਼ਤ 'ਤੇ ਹੋ ਰਹੀ ਸੀ ਮੀਟਿੰਗ। ਮੀਡੀਆ ਦੇ ਵਿੱਚ ਬੜਾ ਰੌਲਾ ਪਿਆ ਵੀ ਸੰਤ ਵੀ ਬੈਠੇ ਨੇ, ਉੱਧਰ ਸਿੰਘ ਸਾਹਿਬ ਵੀ ਬੈਠੇ। ਅਸੀਂ ਇੱਕ ਸਿੰਘ ਸਾਹਿਬਾਨਾਂ ਨੂੰ ਬੇਨਤੀ ਪੱਤਰ ਕੱਢੇ, ਸਿੰਘ ਸਾਹਿਬਾਨੋ ਰਾਜਸੀ ਲੋਕਾਂ ਦਾ ਪ੍ਰਭਾਵ ਮੰਨ ਕੇ ਫੈਸਲਾ ਨਾ ਕਰ ਦਿਓ, ਕੌਮ ਦੇ ਨਾਲ ਬੜਾ ਘਾਤ ਹੋਊਗਾ, ਸਾਡੀ ਬੇਨਤੀ ਹੈ। ਦੇਖੋ ਅਕਾਲ ਤਖ਼ਤ ਤੋਂ ਬਾਗੀ ਹੋ ਕੇ ਸਿੱਖ ਜੀ ਨਹੀਂ ਸਕਦਾ, ਅਸੀਂ ਜੇ ਤੁਹਾਡੇ ਬਸੀ ਪੈ ਗਏ, ਕਮ ਸੇ ਕਮ ਇਨਸਾਫ਼ ਦਿਓ ਸਾਨੂੰ ਵੀ, ਕਿਰਪਾ ਕਰਕੇ ਇਹਦਾ ਜਿਹੜਾ ਸਾਨੂੰ ਪਤਾ ਚੱਲਿਆ ਇਹਦਾ ਮਾਫ਼ੀਨਾਮਾ ਮੰਨ ਕੇ ਫਤਿਹ ਦਿਵਸ ਮਨਾਉਣ ਲੱਗੇ ਸੀ। ਦੇਖੋ ਫਤਿਹ ਹੋਈ ਤੋਂ ਬਿਨਾਂ ਹੀ ਫਤਿਹ ਮਨਾਉਣ ਲੱਗੇ। ਚਲੋ ਉਹ ਫੈਕਸ ਭੇਜੀ ਤੋਂ ਬਾਅਦ ਸਿੰਘ ਸਾਹਿਬਾਨਾਂ ਨੇ ਜੋ ਸਾਡੇ ਉਹਦੇ 'ਚ ਲਿਖਿਆ ਹੋਇਆ ਸੀ ਮਤੇ ਵਿੱਚ, ਇਸ ਦਾ ਮਾਫ਼ੀਨਾਮਾ ਆਪ ਪ੍ਰਮਾਣ ਕੀਤਾ, ਅੱਖਰ ਵੀ ਉਹੀ ਪਾਏ। ਪਰ ਇੱਕ ਗੱਲ ਤਾਂ ਮੰਨ ਲਈ, ਦੂਜੀ ਨਹੀਂ ਮੰਨੀ। ਉਹ ਕਹਿੰਦੇ ਜੀ ਮਾਰਚ ਹੁਣ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਤੱਕ ਜਾਊਗਾ। ਮੈਂ ਇੱਥੇ ਤਾਂ ਰੋਜ਼ ਮਾਰਚ ਕਰਦੇ ਹਾਂ ਅਸੀਂ, ਰੋਜ਼ ਸਿੱਖ ਉੱਥੇ ਮੱਥਾ ਟੇਕਦਾ, ਉੱਥੇ ਵੀ ਟੇਕਦਾ, ਇਹ ਕੀ ਗੱਲ ਕਰਨ ਲੱਗੇ ਹੋ? ਪਰ ਨਹੀਂ, ਪੰਜੇ ਸਿੰਘ ਸਾਹਿਬਾਨਾਂ ਨੇ ਹੁਕਮ ਦੇ ਦਿੱਤਾ ਵੀ ਨਹੀਂ ਜੀ, ਕੌਮ ਇੱਥੇ ਤੱਕ ਜਾਊਗੀ। ਅਸੀਂ ਮੰਨ ਲਈ ਗੱਲ, ਬਾਗੀ ਨਹੀਂ ਸੀ ਹੋ ਸਕਦੇ। ਪਰ ਅਸੀਂ ਰੋਸ ਦਿਖਾਇਆ, ਸਟੇਜ ਦੇ ਉੱਤੇ ਅਸੀਂ ਨਹੀਂ ਗਏ, ਸਾਰਾ ਸੰਤ ਸਮਾਜ। ਮੋਮੋਰੈਂਡਮ ਦੇਣ ਵਾਲੇ 11 ਦੇ ਵਿੱਚ ਮੇਰਾ ਨਾਮ ਵੀ ਸੀ, ਤੁਸੀਂ ਵੀ ਪੜ੍ਹਿਆ ਹੋਊਗਾ। ਅਤੇ ਉਹ ਮੋਮੋਰੈਂਡਮ ਲੈਣ ਵਾਸਤੇ ਉੱਥੇ ਖੇਡ ਇਹੋ ਜਿਹੀ ਰਚ ਲਈ, ਉੱਥੇ ਰਸੂਖ ਵਰਤ ਕੇ ਉੱਥੇ ਵੀ ਸਦ ਲਿਆ। ਉਹ 11 ਨੂੰ ਵੀ ਜਾਣ ਦੀ ਖੇਚਲ ਨਹੀਂ ਹੈ, ਉਹ ਆਪ ਹੀ ਆ ਗਿਆ ਕਿ ਗਵਰਨਰ ਦਾ ਬੰਦਾ ਲੈਣ ਵਾਸਤੇ। ਅਸੀਂ ਕਿਹਾ ਵੀ ਇਹ ਬੜਾ ਡਰਾਮਾ ਜਿਹੜਾ ਹੋਰ ਕਿਸਮ ਦਾ ਹੋ ਰਿਹਾ, ਵੀ ਅਸੀਂ ਤਾਂ ਵਿੱਚ ਫਸ ਜਾਵਾਂਗੇ। 31 ਤਾਰੀਖ ਸ਼ਾਮ ਨੂੰ ਫਿਰ ਮੀਟਿੰਗ ਕੀਤੀ ਵੀ ਆਪਣਾ ਪ੍ਰੋਗਰਾਮ ਵੱਖਰਾ ਦੇ ਦਿਓ। ਇਹਨਾਂ ਨੇ ਆਪਣੇ ਪ੍ਰੋਗਰਾਮ ਉੱਥੇ ਸਾਰਾ ਬੰਦ ਕਰ ਦਿੱਤਾ। ਅਸੀਂ 31 ਤਾਰੀਖ ਨੂੰ ਮਤਾ ਕਰ ਲਿਆ, ਐਮਰਜੈਂਸੀ ਅਸੀਂ ਸਾਰੇ ਸੰਤ ਸਮਾਜ ਨੂੰ ਸੱਦਿਆ ਅਤੇ 1 ਤਾਰੀਖ ਨੂੰ ਅਸੀਂ ਪ੍ਰੈਸ ਕਾਨਫਰੰਸ ਸੱਦ ਕੇ ਉਹਦੇ ਕਹਿਤਾ ਵੀ 2 ਤਰੀਕ ਦੀ ਸਾਡੀ ਮੀਟਿੰਗ ਆ, ਉਹਦੀ ਫੈਸਲਾ ਹੋ। 2 ਤਰੀਕ ਨੂੰ ਸੰਤ ਸਮਾਜ ਨੇ ਇੱਕ ਸਖ਼ਤ ਫੈਸਲਾ ਇਹ ਲੈ ਲਿਆ ਵੀ 18 ਤਰੀਕ ਤਾਂ ਤਿੰਨੇ ਸਰਕਾਰਾਂ ਨੂੰ ਅਲਟੀਮੇਟਮ ਦੇਣੇ, ਪੰਜਾਬ ਸਰਕਾਰ, ਹਰਿਆਣਾ ਸਰਕਾਰ, ਸੈਂਟਰ ਸਰਕਾਰ। ਜਾਂ ਤਾਂ ਇਹਨੂੰ ਫੜ ਕੇ ਅੰਦਰ ਦਿਓ, ਕਮਲਜੀਤ ਸਿੰਘ ਸ਼ਹੀਦ ਹੋਇਆ, 302 ਦਾ ਕੇਸ ਉਹਦੇ ਚੇਲਿਆਂ 'ਤੇ ਬਣਦਾ, ਇਹਦੇ ਉੱਤੇ 120 ਲੱਗਦੀ ਹੈ, ਉਹ ਲਾਓ ਇਹਦੇ ਉੱਤੇ, ਇਹਦੇ ਵਾਰੰਟ ਜਾਰੀ ਕਰੋ। ਵੀ ਨਹੀਂ, 18 ਤਰੀਕ ਤੱਕ ਜੇ ਤੁਸੀਂ ਕੁਛ ਨਾ ਕੀਤਾ ਤਾਂ 19 ਤਾਰੀਖ ਨੂੰ ਫਿਰ ਸਾਰਾ ਸੰਤ ਸਮਾਜ ਗ੍ਰਿਫਤਾਰੀਆਂ ਦੇਣ ਵਾਸਤੇ ਆਊਗਾ। ਇਹਨਾਂ ਦਾ 17 ਤਰੀਕ ਤੱਕ ਕੰਨ 'ਤੇ ਜੂ ਨਹੀਂ ਸਿਰ, ਜਦੋਂ ਰਹਿ ਗਿਆ ਇੱਕ ਦਿਨ ਫਿਰ ਹਰਕਤ ਲੱਗੀ, ਹੁਣ ਮੁੜ ਕੇ ਫਿਰ ਉਹੀ ਚਲਾ ਗਈ। ਸਾਡੇ ਕੰਨਾਂ 'ਚ ਕਨਸੋ ਪਈ ਵੀ ਤੁਹਾਨੂੰ ਫਤਿਹਗੜ੍ਹ ਸਾਹਿਬ ਤੋਂ ਤੁਰਨ ਤੋਂ ਪਹਿਲਾਂ ਹੀ ਹੁਕਮਨਾਮਾ ਆ ਜਾਣਾ ਵੀ ਤੁਹਾਡੇ ਫੇਰ ਬ੍ਰੇਕ ਲਾ ਦੇਣੇ ਨੇ। ਕਿਹਾ ਵੀ ਬੜੀ ਮਾੜੀ ਗੱਲ ਹੈ, ਵੀ ਇਹ ਤਾਂ ਬਹੁਤ ਬੇਇਨਸਾਫੀ ਦੀ ਬਾਤ ਹੋ। ਖੈਰ ਉਹ ਤਾਂ ਹੋਇਆ ਨਾ, ਸਾਰਾ ਸੰਤ ਸਮਾਜ, ਸਾਡੇ 'ਚ ਬੜੇ ਕਈ ਸੋਹਲ ਸੰਤ ਵੀ ਸੀ। ਮੈਨੂੰ ਇਹ ਸੀ ਵੀ ਇੱਕ ਸਾਥ ਸੰਤ ਰਣਜੀਤ ਸਿੰਘ ਢੰਡਰੀ ਵਾਲੇ, ਇੱਕ ਸੰਤ ਦਲੇਰ ਸਿੰਘ, ਇੱਕ ਤਾਂ ਛੋਟੀ ਉਮਰ ਹੈ, ਇੱਕ ਬੜੇ ਕੋਮਲ ਜੀ ਨੇ, ਵੀ ਇਹਨਾਂ ਵਿਚਾਰੇ ਬੱਚੇ ਨੇ ਬਹੁਤ ਮਿਲਾ ਜਾਣਗੇ, ਸਾਡਾ ਤਾਂ ਸਮਾਂ ਦੇਖਿਆ ਹੋਇਆ, ਜੇਲ੍ਹਾਂ 'ਚ ਵੀ ਗਏ ਹੈ ਪੰਥ ਦੇ ਵਾਸਤੇ, ਵੀ ਇਹ ਕੋਮਲ ਜੇ ਸੰਤ ਫਸ ਗਏ ਸਾਡੇ ਨਾਲ। ਪਰ ਨਹੀਂ, ਇੱਕ ਵੀ ਸੰਤ ਨਹੀਂ ਰੋਲੇ ਉੱਥੇ। ਇਹ ਪਹਿਲੀ ਵਾਰ ਹੋ ਗਿਆ ਵੀ ਪੰਜਾਬ ਦਾ ਮੁੱਖ ਮੰਤਰੀ ਕਿਸੇ ਧਰਨਾਧਾਰੀਆਂ ਦੇ ਕੋਲ ਚੱਲ ਕੇ ਆਪ ਆਇਆ ਹੋਇਆ, ਪਹਿਲੀ ਵਾਰ ਹੋਇਆ, ਕਦੇ ਹੋਇਆ ਨਹੀਂ ਸੀ ਇਸ ਤਰ੍ਹਾਂ। ਚਲੋ ਇਹ ਉਹਦੀ ਦਾਨਿਸ਼ਬੰਦੀ ਸਮਝ ਲਓ। ਧੁੱਪ ਦੇ ਵਿੱਚ ਖੜ੍ਹੇ ਬਾਦਲ ਸਾਹਿਬ ਅਤੇ ਸੰਤ ਸਮਾਜ ਨੇ 7 ਚੁਣੇ ਹੋਏ ਸੀ ਗੱਲ ਕਰਨ ਵਾਸਤੇ, ਉਹਨਾਂ 'ਚ 7 'ਚ ਵੀ ਮੇਰਾ ਨਾਂ ਸੀ। ਉਹ ਕਿਹਾ ਬਾਦਲ ਸਾਹਿਬ ਵੀ ਇਹ ਦੱਸੋ ਵੀ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ? ਉਹ ਕਹਿੰਦੇ ਜੀ ਹਰਿਆਣੇ 'ਚ ਰਹਿੰਦਾ। ਮੈਂ ਕਿਹਾ ਜਦੋਂ ਫੜਨਾ ਹੋਵੇ ਅਮਰੀਕਾ 'ਚੋਂ ਵੀ ਫੜ ਕੇ ਲਿਆਉਂਦੇ ਹੋ ਤੁਸੀਂ? ਇਹ ਅਮਰੀਕਾ ਤੋਂ ਤਾਂ ਫੜ ਸਕਦੇ ਹੈ, ਇੱਥੋਂ ਹਰਿਆਣੇ 'ਚੋਂ ਨਹੀਂ ਫੜ ਸਕਦੇ, ਇਹਦਾ ਕਾਰਨ ਕੀ ਹੈ? ਉਹ ਕਹਿੰਦੇ ਜੀ ਸਰਕਾਰ ਸਹਿਯੋਗ ਨਹੀਂ ਦਿੰਦੀ। ਅਸੀਂ ਕਿਹਾ ਵੀ ਠੀਕ ਹੈ, ਤੁਸੀਂ ਇਸ ਤਰ੍ਹਾਂ ਕਰੋ, ਫੜਨ ਵਾਸਤੇ ਟੀਮ ਭੇਜੋ, ਜਾ ਕੇ ਉੱਥੇ ਦੀ ਪੁਲਿਸ ਨਾਲ ਰਾਬਤਾ ਕਾਇਮ ਕਰੋ, ਜੇ ਉਹ ਸਹਿਯੋਗ ਨਾ ਦੇਣ ਮੁੜ ਕੇ ਹਾਈਕੋਰਟ 'ਚ ਆ ਕੇ ਰਿੱਟ ਕਰੋ, ਹਰਿਆਣਾ ਸਰਕਾਰ ਦੇ ਉੱਤੇ ਵੀ ਸਾਨੂੰ ਸਹਿਯੋਗ ਨਹੀਂ ਦਿੱਤਾ, ਦੇਖੋ ਵੀ ਕਾਨੂੰਨ ਉਹਨਾਂ ਸਕੰਜਾ ਟਾਈਟ ਕਰਦਾ। ਬਾਲ ਸਾਹਿਬ ਨੇ ਦੇਖਿਆ ਵੀ ਇਹ ਤਾਂ ਇਹ ਗੱਲਾਂ ਆਈਆਂ ਜਾਂ ਵੀ ਜਾਣਦੇ ਨੇ ਸੰਤ, ਵੀ ਇਹਨਾਂ ਨੂੰ ਪੜ੍ਹਾਤਾ ਵਕੀਲਾਂ ਨੇ। ਉਹ ਕਹਿੰਦੇ ਜੀ ਦੇਖੋ ਮੈਂ ਤੁਹਾਡੇ ਨਾਲ ਵਾਅਦਾ ਤਾਂ ਨਹੀਂ ਕਰਦਾ, ਪਰ ਮੈਂ ਕਰੂੰਗਾ ਕੁਛ ਨਾ ਕੁਛ। ਜਦੋਂ ਅਸੀਂ ਚੀਫ ਮਿਨਿਸਟਰੀ ਦੇ ਬੈਠਦੇ ਹਾਂ ਨਾ ਇਸ ਅਹੁਦੇ 'ਤੇ, ਕਹਿੰਦੇ ਉਦੋਂ ਸਾਨੂੰ ਸੌਂਹ ਖਲਾਈ ਜਾਂਦੀ ਵੀ ਇਨਸਾਫ, ਮੈਂ ਇਨਸਾਫ ਕਰੂੰਗਾ। ਅਸੀਂ ਕਿਹਾ ਵੀ ਬਾਦਲ ਸਾਹਿਬ ਤੁਸੀਂ ਐਂ ਕਰੋ, ਧੁੱਪ ਬਹੁਤ ਹੈ, ਹੁਣ ਤੁਸੀਂ ਜਾਓ, ਬਈ ਸਾਨੂੰ ਇੱਥੇ ਬੈਠਣ ਤੋਂ ਸਾਡੀ ਅਜੇ ਤਸੱਲੀ ਨਹੀਂ ਹੋਈ। ਅਸੀਂ ਮੁੜ ਕੇ ਇੱਕੋ ਗੱਲ ਰੱਖੀ ਵੀ ਸਤਨਾਮ ਵਾਹਿਗੁਰੂ ਇਹ ਕਹਿਣਾ, ਨਾਮ ਤੋਂ ਵੱਡੀ ਕੋਈ ਚੀਜ਼ ਨਹੀਂ। 5 ਘੰਟੇ ਸਾਡੇ ਸਰੀਰ ਸੜ ਗਏ ਉੱਥੇ, ਪਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਅਤੇ ਥੋੜ੍ਹਾ ਚਿਰ ਤਾਂ ਧੁੱਪ ਲੱਗੀ, ਉਦੋਂ ਬਾਅਦ ਤਾਂ ਧੁੱਪ ਲੱਗਣ 'ਤੇ ਹਟ ਗਈ, ਧੁੱਪ ਤਾਂ ਭੁੱਲੇ ਗਈ, ਸਤਨਾਮ ਵਾਹਿਗੁਰੂ ਦੀ ਧੁੰਦ ਦੇ ਵਿੱਚ ਨਾ ਫਿਰ ਚੇਤਾ ਨਹੀਂ ਰਿਹਾ। ਇਹ ਤੋਂ ਬਾਅਦ ਫਿਰ ਸਰਦਾਰ ਅਵਤਾਰ ਸਿੰਘ ਜੀ ਮੁੱਕੜ ਆ ਗਏ। ਉਹ ਕਹਿੰਦੇ ਜੀ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਮੈਂ ਤੁਹਾਡੇ ਮੂਹਰੇ ਹੱਥ ਬੋਲਦਾ, ਚਲੋ ਚੀਫ ਮਿਨਿਸਟਰ ਤਾਂ ਰਾਜਸੀ ਬੰਦਾ, ਵੀ ਮੈਂ ਤਾਂ ਧਾਰਮਿਕ ਬੰਦਾ ਹੈ। ਅਸੀਂ ਕਿਹਾ ਜੇ ਧਾਰਮਿਕ ਮੈਂ ਚੌਂਕੜਾ ਮਾਰ ਕੇ ਤੂੰ ਵੀ ਬਹਿ ਕੇ ਨਾਮ ਜਪ ਸਾਡੇ ਨਾਲ ਹੀ, ਅਸੀਂ ਉਹਨੂੰ ਵੀ ਬਹਾਲ ਲਿਆ ਨਾਲ ਹੀ। ਉਹ ਵੀ ਬੱਕਰ ਸਾਹਿਬ ਵੀ ਨਾਮ ਜਪਦੇ ਰਹੇ, ਉਹ ਵਿਚਾਰਾ ਸਰੀਰ ਥੋੜ੍ਹਾ ਜਿਹਾ ਰੀੜ੍ਹ ਦੀ ਹੱਡੀ ਦਾ ਨੁਕਸ ਪਿਆ ਹੋਇਆ, ਕਦੇ ਉੱਠ ਜਾਣ ਕਦੇ ਆ ਜਾਣ, ਉਹਦੇ ਵਿੱਚ ਹੀ ਉਹਨਾਂ ਨੇ ਸੰਪਰਕ ਕੀਤਾ ਸਿੰਘ ਸਾਹਿਬਾਨਾਂ ਦੇ ਨਾਲ। ਦੇਖੋ ਸੰਪਰਕ ਤੋਂ ਬਿਨਾਂ ਨਹੀਂ ਹੁੰਦੀਆਂ ਹੁੰਦੀਆਂ ਗੱਲਾਂ। ਅਤੇ ਜਦੋਂ ਰਹਿ ਰਸ ਕੀਤੀ, ਰਹਿ ਰਸ ਕਰਨ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਦੇ ਆਗੂ ਸਾਡੇ ਨਾਲ ਸੀ, ਬੁੱਢੇ ਦਲ ਦੇ, ਤਰਨਾ ਦਲ ਦੇ, ਉਹ ਵੀ ਨਾਲ ਬੈਠੇ ਸੀ ਨਿਹੰਗ ਸਿੰਘ। ਰਹਿ ਰਸ ਕੀਤੀ, ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਸਿੰਘ ਸਾਹਿਬਾਨਾਂ ਦਾ ਹੁਕਮਨਾਮਾ ਉੱਥੇ ਸਾਨੂੰ ਲਿਆ ਕੇ ਸੜਕ ਦੇ ਉੱਤੇ ਫੜਾ ਦਿੱਤਾ। ਤੇ ਮੈਂ ਮੈਕ ਦੇ ਵਿੱਚ ਕਿਹਾ, ਮਹਾਂ ਜੀ ਇਹ ਪਹਿਲਾਂ ਪੁੱਛ ਲਿਆ ਮਹਾਂ ਕੀ ਹੈ। ਕਹਿੰਦੀ ਸਿੰਘ ਸਾਹਿਬ ਦਾ ਹੁਕਮ ਆ ਗਿਆ ਅਕਾਲ ਤਖ਼ਤ। ਮੈਂ ਕਿਹਾ ਗੁਰੂ ਪਿਆਰੇ ਦੇਖੋ, ਆਪਾਂ ਅਕਾਲ ਤਖ਼ਤ ਨੂੰ ਸਰਵਉੱਚ ਮੰਨਦੇ ਹਾਂ, ਵੀ ਹੁਣ ਵਿਚਾਰ ਇਹ ਹੈ ਵੀ ਹੁਕਮਨਾਮਾ ਪਹਿਲਾਂ ਪੜ੍ਹ ਕੇ ਸੁਣਾਇਆ ਜਾਵੇ ਸਾਰੇ ਸੰਤਾਂ ਨੂੰ। ਇਹ ਮੈਂ ਅੱਖਰ ਕਹੇ ਉਸੇ ਤਰ੍ਹਾਂ ਵੀਡੀਓ ਕੈਸਟਾਂ ਬਣੀਆਂ ਨੇ, ਸਾਰਾ ਕੁਛ ਰਿਕਾਰਡ ਦੇ ਵਿੱਚ ਆਉਂਦਾ ਸੀ, ਇੱਕ ਇੱਕ ਅੱਖਰ ਰਿਕਾਰਡ ਦੇ ਵਿੱਚ ਆਇਆ ਹੋਇਆ। ਇਹ ਮੈਂ ਕਿਹਾ ਵੀ ਸਾਰੀ ਗੱਲ ਸੁਣਨ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਸਾਰਿਆਂ ਦੀ ਸਹਿਮਤੀ ਲੈ ਕੇ ਫਿਰ ਫੈਸਲਾ ਕਰਨਗੇ ਕੀ ਕਰਨਾ ਆਪਣੇ। ਜਿਸ ਵੇਲੇ ਉਹ ਸਾਰਾ ਹੁਕਮਨਾਮਾ ਸੀ ਜਿਹੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪੜ੍ਹ ਕੇ ਸੁਣਾਇਆ, ਸੁਣਾਉਣ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਨੇ ਉੱਠ ਕੇ ਕਿਹਾ ਕਿ ਦੱਸੋ ਬਈ ਸਾਰੇ ਮਹਾਂਪੁਰਸ਼ੋ, ਵੀ ਆਪਾਂ ਹੁਣ ਇਸ ਤੋਂ ਅੱਗੇ ਕੀ ਹੈ? ਗ੍ਰਿਫਤਾਰ ਤਾਂ ਉਹ ਬਾਦਲ ਸਾਹਿਬ ਕਹਿੰਦੇ ਵੀ ਦੇਖੋ ਬਾਤ ਇਹ ਹੈ, ਜਿੰਨਾ ਚਿਰ ਮਰਜ਼ੀ ਬੈਠੇ ਰਹੋ, ਗ੍ਰਿਫਤਾਰ ਤਾਂ ਅਸੀਂ ਕਰਨਾ ਨਹੀਂ ਤੁਹਾਨੂੰ। ਅਸੀਂ ਕਿਹਾ ਵੀ ਕਿਉਂ ਨਹੀਂ ਕਰਨਾ? ਕਹਿੰਦਾ ਜੀ ਇਹ ਪਾਪ ਮੈਂ ਨਹੀਂ ਕਰ ਸਕਦਾ, ਹੋਰ ਕੋਈ ਕਰ ਲਵੇ ਕਰ ਲਵੇ, ਇਸ ਕਰਕੇ ਵੀ ਤੁਸੀਂ ਬੈਠੇ ਰਹੋ, ਤੁਹਾਡੀ ਮਰਜ਼ੀ ਹੈ, ਪਰ ਅਸੀਂ ਨਹੀਂ ਗ੍ਰਿਫਤਾਰ ਕਰਨਾ। ਇਹ ਇੱਕ ਸੰਤ ਬਾਹਲਾ ਹੀ ਕਾਲਾ ਜਿਹਾ ਸੀ ਸਾਡੇ, ਉਹਦਾ ਨਾਂ ਸੀ ਚਰਨਜੀਤ ਸਿੰਘ। ਕਹਿੰਦਾ ਗ੍ਰਿਫਤਾਰੀ ਦਾ ਢੰਗ ਤਾਂ ਮੈਂ ਦੱਸ ਦਿੰਦਾ। ਕਹਿੰਦਾ ਇੱਕ ਕੋਈ ਬੜੇ ਸਾਰੇ ਅਫਸਰ ਦੇ ਚਾਰ ਲਫੇੜੇ ਮਾਰਦਿਆਂ ਜਾ ਕੇ ਕਹਿੰਦੇ ਤਾਂ ਉਸੇ ਵੇਲੇ ਫੜਨਗੇ। ਉਹ ਜਿਹੜੇ ਸਿਆਣੇ ਸੀ ਕਹਿੰਦੇ ਇਕੱਲੇ ਨੂੰ ਫੜਨਗੇ, ਜਿਹੜਾ ਲਫੇੜਾ ਮਾਰੂਗਾ ਦੂਸਰੇ ਨੂੰ ਨਹੀਂ ਫੜ ਲੈਣਾ। ਵੀ ਤੁਸੀਂ ਗਲਤ ਕੰਮ ਨਾ ਕਰੋ, ਨਾਲੇ ਸੰਤ ਇਹੋ ਜਿਹਾ ਕੰਮ ਕਰਦੇ ਥੋੜ੍ਹੀ। ਆਪਾਂ ਤਾਂ ਸੰਕਲਪ ਲੈ ਕੇ ਚੱਲੇ ਹਾਂ ਵੀ ਸ਼ਾਂਤ ਰਸ ਵਿੱਚ ਰਹਿ ਕੇ ਅਸੀਂ ਇਹ ਦਿਖਾਵਾ ਕਰਨਾ। ਚਲੋ ਜੀ, ਜਿਸ ਵੇਲੇ ਆਵਾਜ਼ ਤਕਰੀਬਨ 75-80% ਆਵਾਜ਼ ਆਈ ਵੀ ਦੇਖੋ ਜੀ ਜੋ ਹੁਕਮ ਹੈ ਇਹਦੇ ਅੱਗੇ ਤਾਂ ਸੀਸੇ ਝੁਕਾਉਣਾ ਚਾਹੀਦਾ, ਅਤੇ ਕੁਛ ਪਰਸੈਂਟੇਜ ਇਹੀ ਜਿਹੀ ਸੀ ਉਹ ਕਹਿੰਦੇ ਸੀ ਸਾਨੂੰ ਹੁਕਮਨਾਮੇ ਨਹੀਂ ਮੰਨਣਾ ਚਾਹੀਦਾ, ਇਹੋ ਜਿਹੇ ਵੀ ਹੈ ਕਿਸੇ ਵਿੱਚ, ਪਰ ਬਹੁਤੀ ਗਿਣਤੀ ਇਹ ਹੋਣ ਕਰਕੇ ਉਹ ਤੋਂ ਉੱਠ ਖੜੇ। ਹੁਣ ਇੱਕ ਨਵੀਂ ਚਾਲ ਚੱਲੀ ਹੈ ਤੁਹਾਡੀ, ਇੱਥੇ ਦੇ ਗੁਰਦੁਆਰੇ ਵਾਲਿਆਂ ਦੀ ਵੀ, ਕਮੇਟੀ ਦੀ, ਤੁਹਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਫ੍ਰੀ ਅਮਾਊਂਟ ਵੀ ਮੈਂ ਉੱਥੇ ਕਹਿ ਕੇ ਆਇਆ, ਉਹਨਾਂ ਸੈਕਟਰੀ ਸਾਹਿਬ ਨੂੰ ਕਿਹਾ ਪ੍ਰਾਈਵੇਟ ਤੌਰ 'ਤੇ, ਨਾ ਕੋਈ ਮੰਨੂਗਾ, ਤੁਹਾਡੀ ਮਰਜ਼ੀ ਹੈ, ਗੁਰੂ ਦੇ ਦੇਣਦਾਰ ਉਹ ਹੋਣਗੇ ਜਿਹੜੇ ਇਹ ਬੇਨਤੀ ਨੂੰ ਨਹੀਂ ਮੰਨਣਗੇ। ਇਸ ਵੇਲੇ ਉਹਨੇ ਇੱਕ ਮਾਫ਼ੀਨਾਮੇ ਦੇ ਨਾਂ 'ਤੇ ਸ਼ਰਾਰਤਨਾਮਾ ਭੇਜਿਆ, ਸ਼ਰਾਰਤਨਾਮਾ, ਮਾਫ਼ੀਨਾਮਾ ਨਹੀਂ ਹੈ, ਮਾਫ਼ੀਨਾਮਾ ਹੁੰਦਾ ਜਿਹਦੇ ਉੱਤੇ ਮਾਫ਼ੀ ਲੈਣ ਵਾਲੇ ਦੇ ਸੈਨ ਹੋਣ। ਸਾਨੂੰ ਗੁਪਤੀ ਤੌਰ 'ਤੇ ਪਤਾ ਲੱਗਿਆ ਵੀ ਉਹਦੇ 'ਤੇ ਸੈਨ ਨਹੀਂ ਹੈਗੇ, ਉਈ ਲੈਟਰ ਪੈਡ ਲੈ ਕੇ ਉਹਦੇ ਜ਼ਿੰਮੇਵਾਰ ਪੂਰੇ ਚੇਲਿਆਂ ਨੇ ਲਿਖ ਦਿੱਤਾ, ਲਿਖਿਆ ਭਾਵੇਂ ਉਹਦੇ ਵੱਲੋਂ ਹੈ ਪਰ ਉਹਦੇ 'ਤੇ ਸੈਨ ਨਹੀਂ ਹੈ। ਕਿਹੜੀ ਅਦਾਲਤ ਹੈ ਜਿਹੜੀ ਸੈਨ ਤੋਂ ਬਿਨਾਂ ਮੰਨਦੀ ਹੈ? ਕਿਹੜਾ ਕਾਨੂੰਨ ਹੈ? ਇਸ ਕਰਕੇ ਅਕਾਲ ਤਖ਼ਤ ਸੁਪਰੀਮ ਹੈ, ਸਿੰਘ ਸਾਹਿਬਾਨਾਂ ਨੂੰ ਇੱਥੋਂ ਲੈਟਰ ਕੱਢੋ ਵੀ ਸਿੰਘ ਸਾਹਿਬ ਜੀ ਜੇ ਤਾਂ ਉਹਦੇ ਆਪਣੇ ਸੈਨ ਹੈ ਫਿਰ ਤਾਂ ਮਾਫ਼ੀ ਦੇ ਦਿਓ, ਜਾਂ ਟੀਵੀ 'ਤੇ ਬੈਠ ਕੇ ਕਹੇ ਹੋ, ਸੈਨ ਨਾ ਵੀ ਕਰੇ, ਟੀਵੀ 'ਤੇ ਕਹਿ ਕੇ ਇਹ ਗੱਲ ਕਹੇ ਵੀ ਦੇਖੋ ਮੇਰੇ ਕੋਲੋਂ ਬਹੁਤ ਵੱਡਾ ਪਾਪ ਹੋ ਗਿਆ, ਮੈਂ ਗੁਰੂ ਗੋਬਿੰਦ ਸਿੰਘ ਦੀ ਰੀਸ ਕਰ ਬੈਠਾ, ਮੈਨੂੰ ਪੰਥ ਮਾਫ਼ ਕਰ ਦੇਵੇ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੀ ਮਾਫ਼ੀ ਮੰਗਦਾ, ਮੈਂ ਪੰਥ ਤੋਂ ਵੀ ਮਾਫ਼ੀ ਮੰਗਦਾ, ਫਿਰ ਮਾਫ਼ ਕਰ ਦਿਓ ਨਾ। ਉਹਨੇ ਮਾਫ਼ੀ ਮੰਗੀ ਹੈ, ਇੱਕ ਬੜੀ ਚਲਾਕੀ ਹੈ, ਕੀ ਚਲਾਕੀ ਹੋਣੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਅਮਰ ਵੇਲ ਵਾਂਗੂ ਵੱਧਦਾ ਜਾ ਰਿਹਾ, ਤਾਂ ਗੁਰੂ ਨੇ ਕਿਰਪਾ ਕੀਤੀ ਹੈ ਜੇ ਹਜ਼ਾਰਾਂ 500-500 250-250 ਇੱਕ ਇੱਕ ਦਿਨ 'ਚ ਉਹਨਾਂ ਦੇ ਪ੍ਰੇਮੀ ਅਮਰ ਛੱਕ ਜਾ ਰਹੇ ਨੇ, ਬਹੁਤ ਵੱਡਾ ਨੁਕਸਾਨ ਹੈ। ਇਸ ਵੇਲੇ ਮਾਹੌਲ ਬਿਲਕੁਲ ਟਕਾ ਦੇ ਵਿੱਚ ਹੈ, ਜੇ ਮਾਫ਼ੀਨਾਮੇ ਦੀ ਗਲਤੀ ਪੰਥ ਨੇ ਕਰ ਲਈ ਜਾਂ ਸਾਡੇ ਰਾਜਸੀ ਵੀਰਾਂ ਨੇ ਸਿੰਘ ਸਾਹਿਬਾਨਾਂ ਤੋਂ ਕਰਾ ਦਿੱਤੀ ਤਾਂ ਕੌਮ ਦੇ ਨਾਲ ਬਹੁਤ ਵੱਡਾ ਧੋਖਾ ਹੋਏਗਾ। ਇਸ ਲਈ ਸਿੰਘ ਸਾਹਿਬਾਂ ਨੂੰ ਬੇਨਤੀ ਪੱਤਰ ਭੇਜੋ, ਉੱਥੇ ਹੁਕਮ ਤਾਂ ਚੱਲ ਨਹੀਂ ਸਕਦਾ। ਅਸੀਂ ਤਾਂ ਜੋ ਪ੍ਰਬੰਧ ਕਰ ਸਕਦੇ ਸੀ ਸੰਤ ਸਮਾਜ ਵੱਲੋਂ ਅਸੀਂ ਸੰਤ ਭੇਜ ਰਹੇ ਹਾਂ, ਉਸ ਦਿਨ ਸਾਨੂੰ ਬੁਲਾਇਆ ਵੀ ਆਪਣੇ ਨੁਮਾਇੰਦੇ ਭੇਜੋ, ਉੱਥੇ ਜਾ ਕੇ ਸੰਤ ਕਹਿਣਗੇ ਵੀ ਦਿਖਾਓ ਜੀ ਇੱਥੇ ਸੈਨ, ਦਿਖਾਓ ਕਿੱਥੇ ਨੂੰ ਦੇ, ਜੇ ਗੁਰਮੀਤ ਰਾਮ ਰਹੀਮ ਦੇ ਸੈਨ ਹੀ ਨਹੀਂ ਹੈ ਤਾਂ ਮਾਫ਼ੀਨਾਮਾ ਕਦੋਂ, ਫਿਰ ਤਾਂ ਸ਼ਰਾਰਤਨਾਮਾ, ਸਿੱਧਾ ਹੋ ਕੇ ਮਾਫ਼ੀ ਮੰਗੇ, ਕੋਈ ਬਾਤ ਨਹੀਂ, ਪੰਥ ਬਖਸ਼ਿੰਦ ਹੈ, ਕਲੇਸ਼ ਖਤਮ ਹੋ ਸਕਦਾ, ਪਰ ਐਸਾ ਹੋਣਾ ਬੜਾ ਅਸੰਭਵ ਹੈ। ਕਾਰਨ ਕੀ ਹੈ? ਇਹਦੇ ਉੱਥੇ ਡੇਰੇ ਦੇ ਵਿੱਚ 5-star ਹੋਟਲ ਬਣੇ ਹੋਏ ਨੇ, 5-star ਹੋਟਲ ਜਿਹੜੇ ਬਣੇ ਹੋਏ ਨਾ, ਉਹਨਾਂ ਦੇ ਵਿੱਚ ਕੀ ਹੁੰਦਾ, ਮੈਂ ਦੋ ਗੱਲਾਂ ਕਹਿ ਕੇ ਬੜੀ ਗੱਲ ਸਮਾਪਤ ਕਰਨਾ। ਬੜੇ ਬੜੇ ਮਨਿਸਟਰਾਂ ਦੇ ਬੇਟੇ ਆਉਂਦੇ ਨੇ ਉੱਥੇ, ਅੰਦਰ ਕੋਈ ਮੂਵੀ ਕੈਮਰੇ ਵਾਲਾ ਨਹੀਂ ਜਾ ਸਕਦਾ, ਕੋਈ ਫੋਟੋ ਖਿੱਚਣ ਵਾਲਾ ਨਹੀਂ ਜਾ ਸਕਦਾ, ਹੋਟਲਾਂ ਦੇ ਵਿੱਚ ਮੀਡੀਆ ਨਹੀਂ ਜਾਣ ਛੱਡਦਾ ਉਹਨਾਂ ਦੀ, ਹਿੰਦੁਸਤਾਨ ਦੇ ਬਦਫੈਲੀਆਂ ਕਰਨ ਵਾਲੇ ਬੜੇ ਬੜੇ ਮਨਿਸਟਰਾਂ ਦੇ ਪੁੱਤ ਉੱਥੇ ਆ ਕੇ ਹਡਵੈਲੀਆਂ ਕਰਦੇ। CBI ਨੂੰ ਜਾਂਚ ਕਰਨੀ ਚਾਹੀਦੀ ਹੈ ਇਸ ਦੀ, ਹਿੰਦੁਸਤਾਨ ਦੀ ਧਰਤੀ 'ਚ ਐਡਾ ਬੜਾ ਘੋਰ ਪਾਪ ਅਨਿਆਂ ਹੁੰਦਾ ਹੋਵੇ, ਇਹ ਕਾਰਨ ਕੀ ਹੈ? ਉਹ ਬੜਕਾਂ ਕਿਉਂ ਮਾਰਦਾ ਹੈ? ਪਿੱਛੇ ਉਹਦੇ ਤਾਕਤ ਹੈ ਕੋਈ, ਉਹਨੂੰ ਪਤਾ ਵੀ ਮਰਿਸ਼ਨਾ ਦੇ ਪੁੱਤ ਤਾਂ ਮੇਰੇ ਕੋਲ ਆਉਂਦੇ ਨੇ, ਮੇਰਾ ਕੀ ਵਿਗਾੜਨ ਹੈ ਕਿਸੇ ਨੇ। ਇਸ ਕਰਕੇ ਗੁਰੂ ਪਿਆਰੇ ਉਹ ਚਲੋ ਆਪਣੀ ਪੰਜਾਬ ਵਿੱਚ ਵੱਡੀ ਜ਼ਿੰਮੇਵਾਰੀ ਹੈ, ਪਰ ਇਸ ਵੇਲੇ ਹਰਿਆਣੇ 'ਚ ਵੀ ਸਿੱਖ ਉਟਕੜੇ ਨੇ, ਜਿੱਥੇ ਉਹਨਾਂ ਦਾ ਚਰਚਾ ਕਰ ਜਾਂਦੇ ਉੱਥੇ ਰੋਕਦੇ ਨੇ। ਜੇ ਸਰਕਾਰਾਂ ਨੇ ਆਪਣੀ ਇਮਾਨਦਾਰੀ ਨਾਲ ਜ਼ਿੰਮੇਦਾਰੀ ਨਾ ਨਿਭਾਈ ਤਾਂ ਭਾਈ ਇਹ ਫਿਰ ਸ਼ਾਂਤੀ ਫੈਲਾਉਣ ਦੇ ਕੰਮ ਤਾਂ ਨਹੀਂ ਹੈ, ਇਹ ਤਾਂ ਅਸ਼ਾਂਤੀ ਫੈਲਾਉਣ ਦੇ ਕੰਮ। ਸਿੱਖ ਸਦਾ ਹੀ ਸ਼ਾਂਤੀ ਚਾਹੁੰਦਾ, ਪਰ ਇਹਦਾ ਸਹਿਯੋਗ ਤਾਂ ਚਾਹੀਦਾ ਸਰਕਾਰਾਂ ਨੂੰ ਸ਼ਾਂਤੀ ਦੇ ਵਿੱਚ ਸਹਿਯੋਗ ਦੇਣ ਵਾਸਤੇ। ਜਿਹੜੇ ਇਹੋ ਜਿਹੇ ਵਿਭਚਾਰੀ ਲੋਕ ਨੂੰ ਬਲਾਤਕਾਰ ਦਾ ਕੇਸ ਚੱਲਦਾ, ਹਰਿਆਣੇ ਦੇ ਵਿੱਚ ਇੱਕ ਸਰਦਾਰ 70 ਕਿੱਲਿਆਂ ਦਾ ਮਾਲਕ ਹੈ, ਉਹਦੇ ਪੁੱਤ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਮਾਰਿਆ ਕਿਉਂਕਿ ਉਹਨੂੰ ਪਤਾ ਸੀ ਵੀ ਇਹਨੇ ਕੀ ਜੰਗ ਚਾੜਿਆ ਹੋਇਆ। ਉਹਦੇ ਕੇਸ ਦੇ ਵਿੱਚ ਇਹਦੇ 4 ਬੰਦੇ ਚਾਰਜ ਕਰ ਦਿੱਤੇ ਗਏ, ਅੰਬਾਲੇ ਦੀ ਕੋਰਟ ਨੇ ਉਹਨਾਂ ਨੂੰ ਚਾਰਜ ਕਰ ਲਿਆ, ਆਹ ਟਰੇਸ ਹੋ ਚੁੱਕੇ ਨੇ, ਸਾਬਤ ਹੋ ਗਿਆ ਵੀ ਹਾਂ ਇਹਨਾਂ ਨੇ ਮਾਰਿਆ। ਉਹਨੇ ਪਹਿਚਾਣ ਕਰ ਲਈ ਕਿ ਹਾਂ ਮੇਰੇ ਪੁੱਤ ਨੂੰ ਮਾਰਨ ਵਾਲੇ ਇਹੀ 4 ਬੰਦੇ, 4 ਦੇ ਚੋਂ 3 ਸਿਆਣ ਲਏ। ਇਸ ਕਰਕੇ ਗੁਰੂ ਪਿਆਰਿਓ ਲੋੜ ਹੈ ਅੱਜ ਇਸ ਗੁਰੂ ਦੇ ਲੜ ਲੱਗਣ ਦੀ। ਇਹ ਜਿਹੜੇ ਐਸੇ ਨਕਲੀ ਗੁਰੂ ਪੈਦਾ ਹੋ ਰਹੇ ਨੇ, ਵੱਧ ਤੋਂ ਵੱਧ ਪ੍ਰਚਾਰਕਾਂ ਨੂੰ ਸਾਡੇ ਗੁਰੂ ਕੇ ਪਿਆਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਮਾਂ ਜਿੰਨਾ ਗੁਰਮੁਖਾਂ ਨੇ ਦੱਸਿਆ ਜੀ, ਮੈਂ ਤਾਂ ਘੜੀਏ ਹੁਣ ਦੇਖੀਏ ਬਹੁਤ ਗਲਤੀ ਹੋ ਗਈ ਹੈ ਸੈਕਟਰੀ ਸਾਹਿਬ, ਇਹ ਕਿਤੇ ਆਪਣੇ ਤੇ ਇਹ ਨਾ ਦੋਸ਼ ਅੱਜ ਵੀ ਸੈਕਟਰੀ ਵੀ ਰੰਧਾਵਾ ਸੀ, ਗਾਹਾਂ ਬੋਲਣ ਵਾਲਾ ਹੀ ਰੰਧਾਵਾ ਸੀ, ਇਹ ਤੇਰੇ ਤੇ ਵੀ ਆ ਸਕਦੀ ਹੈ ਗੱਲ, ਪਰ ਭੁੱਲ ਹੋਈ ਹੈ ਅਚਨਚੇਤ। ਕਿਉਂ ਮੈਂ ਗੱਲਾਂ ਇੰਨੀਆਂ ਜਿਹੀਆਂ ਕਰਨ ਲੱਗਿਆ, ਮੈਂ ਤਾਂ ਭੁੱਲ ਗਿਆ ਘੜੀ ਦੇਖਣੀ ਭੁੱਲ ਗਿਆ। ਸੱਚੀ ਗੱਲ ਹੈ, ਮੈਂ 1 ਸੈਕਿੰਡ ਦਾ ਵੀ ਫਰਕ ਇੱਧਰ ਉੱਧਰ ਨਹੀਂ ਰਹਿਣ ਦਿੰਦਾ ਹੁੰਦਾ, ਅੱਗੇ ਤੁਸੀਂ ਦੇਖਦੇ ਹੀ ਹੋ, ਅਤੇ ਇਹ ਤਾਂ ਮਿੰਟਾਂ ਦਾ ਫਰਕ ਪੈ ਗਿਆ ਅੱਧੇ ਘੰਟੇ ਦਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਓ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।